بیند خان جب دین و کینس باق بخان شری گرو تمرے ہاتھ کی مصری کلمہ جان.
واہگرو جی کا خالصہ واہگرو جی کی فتح. تن تن گردیو جسنگ ہر جپے گر کرپال جب پئے تا اوگن سب چھپے کرن کارن کرپا ندان پتت پاون بھگت وچھل ستگرو شری گرو گرنتھ صاحب سچے پاتشاہ دے پاون پوتر چرن کملاں چ سندھیا ویلے دے سجے ہوئے دیواناں چ حاضریاں بھر کے اکتر ہو کے آپ جی ستگرو غریب نواز پاتشاہ چھویں پاتشاہ دا پوتر اتہاس بہت ہی شردا بھاونا ادب ستکار سہت سربن کر رہے. پیندے خان نے جنگ تے چڑھائی کیتی ہے اپنے نال چونویں جیاں جرنیلاں نوں فوجاں نوں لے کے اگے بدیا جتھے مہاراج چھویں پاتشاہ کھڑے نے. ستگراں نوں کلیاں کھڑا ویکھ کے پیندے خان نے اپنا گھوڑا دوڑایا ستگراں دے نیڑے آ کے مہاراج جی نوں بنگاریا ہے. غریب نواز پاتشاہ جی کہندے پیندے خان تیرے ورگے گیدیاں دا کم ہوندا ہے بادشاہاں کول جا کے پکارا کرنا ساڈا تاں دھرم سورمیاں دا شستر دھاریاں دا اسی تاں شستر پکڑ کے لڑنا سکھیا تے لڑاں گے تیرے نال. پیندے خان نے سوچیا کہ گھوڑے تے بہ کے میرے کولوں پورا زور نہیں لگنا گھوڑے تو لتھ کے گرو ہرگوبند صاحب جی مہاراج جی نال نے لڑنا شروع کیتا تین وار کیتے پیندے خان نے یہ تینے وار خالی چلے گئے. تیجا وار جدو انہیں تیگ دا کیتا اے دی تیگ ٹوٹ گئی. کھبے پاسے ہو کے ستگراں دے نے گھوڑے دی تنگ پکڑ کے گھوڑے نو جفا چاڑ لیا. اے سوچ کے گھوڑا میں اتھل کے تھلے سٹ دیا گرو جی بھی تھلے ڈگ پین گے. پورا زور لا ہٹیا پر گھوڑا یہ کولوں نہیں چکیا گیا. ستگرو سچے پاتشاہ جی نے بھی گھوڑے نو ٹورن دا یتن کیتا پر گھوڑا نہیں ٹریا کیونکہ پیندے خان نے اپنے تان نال گھوڑا روکی رکھیا. پھر ستگراں نے کھبے ہاتھ چ پکڑی ٹال وہ ٹال ہی یہ سر چ ماری. یہ بے ہوش ہو کے زمین تے ڈگ پیا. یہ ڈگیا ویخ کے ستگرو جی گھوڑے تو تھلے لتھے نے پر یہ وار نہیں کیتا. ہوش وچ آیا پھر ستگرو مہاراج جی نے آخیا ہالے بھی تو اپنے پران بچا کے جا سکتا ہے پر پیندے خان کہندا جی میں تا تانوں پکڑا گا پکڑ کے لے کے جاواں گا. جدو ستگراں دے کول اگے ہو کے ودیا تن گرو ہرگوبند صاحب جی مہاراج جی نے ایک چیرواں وار جنوں چیر وار بھی کہندے نے موڈے تے وار کیتا ہے. ایہو جے زور دا وار ستگراں نے کیتا کہ وہ وار صاف موڈے نوں چیردا ہویا پسلیاں نوں چیردا ہویا وکھی دے وچوں جا نکلیا. پیندے خان دا شریر دو حصیاں وچ ونڈیا گیا. جدوں ڈگن لگا تے چھویں پاتشاہ مہاراج جی کہندے پیندے خان پڑھ کلمہ تیرا انتلا سماں آ گیا. تو پیندے خان نوں اس ویلے سوجھی آ گئی کہندا مہاراج ہن تاں تہاڈی اے تلوار ہی میرے واسطے مشری کلمہ ہے اسے نے ہن میریاں کلمہ پڑھیاں ہن میرا ادھار کرو. جس پرکار نال گرو ہرگوبند صاحب جی مہاراج کرونا رس چا رہے نے آؤ چھویں پاتشاہ دے پوتر چرناں دا دھیان اپنے ہردیاں چ دھارن کریے. گرو ہرگوبند صاحب جی دے چرناں وچ حاضری لواؤندے آکھیے جی ستنام
شری واہے گرو صاحب جیو
ستنام شری
واہے گرو صاحب جیو دوئرا پیند خان جب دین وے کینس باق بخان.
پیندے خان نوں جدوں مہاراج جی نے کیا نا کلمہ پڑھ لے ہن پیندے خان تیرا سماں آ گیا انتلا جدوں ڈگن لگا تو غریب نواز پاتشاہ دے چرناں وچ دین ہو کے پیندے خان نے اس ویلے من چ حلیمی تار کے کیونکہ گرو صاحب دی سنگت کیتی سی ਚਾਹੇ ਵਿਰੋਧੀ ਬਣ ਗਿਆ ਪਰ ਸਤਿਗੁਰਾਂ ਦੀ ਸੰਗਤ ਦਾ ਅਸਰ ਵੀ ਸੀ ਇਹਦੇ ਮਨ ਤੇ, ਬਚਪਨ ਤੋਂ ਸਤਿਗੁਰਾਂ ਦੀ ਸੰਗਤ ਵਿੱਚ ਰਿਹਾ, ਉਸ ਸੰਗਤ ਦਾ ਪ੍ਰਭਾਵ ਵੀ ਪੈਂਦੇ ਖਾਂ ਦੇ ਮਨ ਉੱਤੇ ਆ, ਉਹ ਸੰਸਕਾਰ ਇਹਦਾ ਅੰਤਲੇ ਵੇਲੇ ਜਾਗ ਪਿਆ ਤੇ ਦੀਨ ਹੋ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਸ੍ਰੀ ਗੁਰੂ ਤੁਮਰੇ ਆਤ ਕੀ ਮਿਸਰੀ ਕਲਮਾ ਜਾਨ।
ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਹੱਥ ਵਿੱਚ ਪਕੜੀ ਹੋਈ ਇਹ ਤਲਵਾਰ, ਇਹੀ ਮੇਰੇ ਵਾਸਤੇ ਮਿਸਰੀ ਕਲਮਾ ਹਨ, ਮਿਸਰ ਦੇ ਇਲਾਕੇ ਦੀਆਂ ਪੜੀਆਂ ਹੋਈਆਂ ਇਹੀ ਮੇਰੇ ਵਾਸਤੇ ਕਲਮਾ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ, ਇਸ ਕਲਮਾ ਤੋਂ ਉੱਤਮ ਕਲਮ ਹੋਰ ਕੋਈ ਨਹੀਂ ਜੋ ਹੁਣ ਇਸ ਵੇਲੇ ਮੈਂ ਪੜਾਂ ਜਾਂ ਗਾਵਾਂ।
ਜੋ ਪਈ ਸੁਣਤ ਸਨੇਰ ਦੇ ਹੋਏ ਆਇਓ।
ਪੈਂਦੇ ਖਾਂ ਇਹ ਕਹਿ ਕੇ ਡਿੱਗ ਪਿਆ ਜ਼ਮੀਨ ਤੇ, ਜਦੋਂ ਪੈਂਦੇ ਖਾਂ ਨੇ ਗੱਲ ਕਹੀ ਨਾ, ਮਹਾਰਾਜ ਤੁਹਾਡੇ ਹੱਥ ਦੀ ਤਲਵਾਰ ਹੀ ਮੇਰੇ ਲਈ ਮਿਸਰੀ ਕਲਮ ਹੈ, ਤੇ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਹਿਰਦੇ ਚ ਸਨੇਹ ਆ ਗਿਆ। ਮਹਾਰਾਜ ਛੇਵੇਂ ਪਾਤਸ਼ਾਹ ਦਾ ਹਿਰਦਾ ਦਰਵੀ ਭੂਤ ਹੋ ਗਿਆ, ਪੈਂਦੇ ਖਾਂ ਦੇ ਨਾਲ ਸਤਿਗੁਰਾਂ ਦਾ ਹਿਰਦਾ ਸਨੇਹਿਤ ਹੋਇਆ।
ਪ੍ਰਤਪਾਰਿਓ ਪੂਰਬ ਅਪਨਾਇਓ।
ਮਹਾਰਾਜ ਜੀ ਨੇ ਸੋਚਿਆ ਕਿ ਅਸੀਂ ਇਹਨੂੰ ਪ੍ਰਤਪਾਰਿਆ, ਇਹਦੀ ਪਾਲਣਾ ਕੀਤੀ ਹੈ ਔਰ ਇਹਦੀ ਪਾਲਣਾ ਕਰਕੇ ਇਹਨੂੰ ਅਪਣਾਇਆ ਹੈ।
ਨਿਜ ਕਰ ਗ੍ਰਾਸ ਪਾਏ ਮੁਖ ਮਾਏ।
ਆਪਣੇ ਹੱਥੀਂ ਗ੍ਰਾਹੀਆਂ ਤੋੜ ਕੇ ਇਹਦੇ ਮੂੰਹ ਚ ਪਾਉਂਦੇ ਰਹੇ। ਮਹਾਰਾਜ ਜੀ ਦੇ ਮਨ ਚ ਪ੍ਰੇਮ ਆ ਗਿਆ, ਮਨ ਦੇ ਵਿੱਚ ਕਰੁਣਾ ਰਸ ਆ ਗਿਆ। ਸੋਚਦੇ ਨੇ ਮਹਾਰਾਜ ਜੀ ਕਿ ਪੈਂਦੇ ਖਾਂ ਨੂੰ ਅਸੀਂ ਆਪ ਆਪਣੇ ਹੱਥੀਂ ਪਾਲਿਆ, ਇੱਥੋਂ ਤੱਕ ਕਿ ਕਈ ਵਾਰ ਗ੍ਰਾਹੀਆਂ ਵੀ ਤੋੜ ਕੇ ਅਸੀਂ ਇਹਦੇ ਮੂੰਹ ਵਿੱਚ ਪਾਈਆਂ ਹਨ।
ਉੱਤਮ ਵਸਤ ਦੇਤ ਨਿਤ ਜਾਏ।
ਜਿਹੜੀ ਕੋਈ ਚੰਗੀ ਵਸਤੂ ਸਾਡੇ ਕੋਲ ਆਉਂਦੀ ਸੀ, ਉੱਤਮ ਵਸਤੂ ਆਉਂਦੀ ਸੀ, ਉਹ ਵਸਤੂ ਅਸੀਂ ਪੈਂਦੇ ਖਾਂ ਨੂੰ ਸ਼ੌਂਕ ਨਾਲ ਦਿੰਦੇ ਸੀ।
ਭਾਂਤ ਭਾਂਤ ਪੋਸ਼ਿਸ਼ ਪੈਰ ਆਏ।
ਭਾਂਤ ਭਾਂਤ ਦੀਆਂ ਪੁਸ਼ਾਕਾਂ, ਵਧੀਆ ਤੋਂ ਵਧੀਆ ਕੱਪੜੇ ਵਸਤਰ, ਉਹ ਅਸੀਂ ਪੈਂਦੇ ਖਾਂ ਨੂੰ ਪਹਿਨਣ ਵਾਸਤੇ ਦਿੰਦੇ ਰਹੇ ਹਾਂ।
ਭਾਂਤ ਭਾਂਤ ਕੇ ਅਸਨੇ ਅਚਾਏ।
ਭਾਂਤ ਭਾਂਤ ਦੇ ਪਕਵਾਨ ਇਹਨੂੰ ਖਵਾਏ ਨੇ ਅਸੀਂ, ਭਾਂਤ ਭਾਂਤ ਦੇ ਭੋਜਨ ਇਹਨੂੰ ਅਸੀਂ ਖਵਾਏ ਹਨ, 36 ਪ੍ਰਕਾਰ ਦੇ ਪਕਵਾਨ ਇਹਨੂੰ ਅਸੀਂ ਖਵਾਉਂਦੇ ਰਹੇ ਹਾਂ।
ਉਹਨੇ ਬਿਲੋ ਕਿ ਜਿਸੈ ਰਖਾਵੇ।
ਇਹਨੂੰ ਵੇਖ ਕੇ ਅਸੀਂ ਖੁਸ਼ ਹੁੰਦੇ ਸੀ, ਪੈਂਦੇ ਖਾਂ ਨੂੰ ਵੇਖ ਕੇ ਸਾਡਾ ਮਨ ਬੜਾ ਖੁਸ਼ ਹੁੰਦਾ। ਜਦੋਂ ਪੈਂਦੇ ਖਾਂ ਆ ਜਾਂਦਾ ਸੀ ਨਾ ਸਤਿਗੁਰਾਂ ਕੋਲ, ਮਹਾਰਾਜ ਜੀ ਹੋਰ ਹੀ ਰੰਗ ਵਿੱਚ ਰੰਗੇ ਜਾਂਦੇ ਸੀ। ਪੈਂਦੇ ਖਾਂ ਨੂੰ ਵੇਖ ਕੇ ਮਹਾਰਾਜ ਜੀ ਸੋਚਦੇ ਨੇ ਵੀ ਇਹਨੂੰ ਵੇਖ ਕੇ ਅਸੀਂ ਖੁਸ਼ ਹੁੰਦੇ ਸੀ, ਪ੍ਰਸੰਨ ਹੁੰਦੇ ਸੀ।
ਦਾਨ ਮਾਨ ਦੇ ਨਿਤ ਤ੍ਰਿਪਤਾਵੇਂ।
ਇਹਨੂੰ ਦਾਨ ਦੇ ਕੇ, ਇਹਨੂੰ ਮਾਣ ਤੇ ਸਤਿਕਾਰ ਦੇ ਕੇ ਅਸੀਂ ਨਿਤਾ ਪ੍ਰਤੀ ਇਹਨੂੰ ਤ੍ਰਿਪਤ ਕਰਦੇ ਰਹੇ ਹਾਂ, ਇਹਨੂੰ ਰਜਾਉਂਦੇ ਰਹੇ ਹਾਂ।
ਤਿਸ ਕੀ ਦਸ਼ਾ ਦੇਖ ਦੁੱਖ ਵਾਰੇ, ਕਮਲ ਬਿਲੋਚਨ ਤੇ ਤਜਵਾਰੇ।
ਉਹਦੀ ਦੁੱਖ ਵਾਲੀ ਦਸ਼ਾ ਵੀ ਪੈਂਦੇ ਖਾਂ ਦੋ ਹਿੱਸਿਆਂ ਵਿੱਚ ਵੱਡਿਆ ਹੋਇਆ ਤੜਫ ਰਿਹਾ ਜ਼ਮੀਨ ਤੇ, ਤੇ ਵੇਖ ਕੇ ਇਹਦੀ ਦਖਾ ਦਸ਼ਾ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ ਵਿੱਚੋਂ ਜਲ ਛਲਕ ਆਇਆ। ਉਦੋਂ ਅੱਖਾਂ ਨਹੀਂ ਭਰੀਆਂ ਜਦੋਂ ਮੇਰੇ ਸਾਹਿਬ ਦਾ ਸਪੁੱਤਰ ਬਾਬਾ ਅਟਲ ਰਾਏ ਸੱਚਖੰਡ ਗਿਆ, ਉਦੋਂ ਵੀ ਅੱਖਾਂ ਨਹੀਂ ਭਰੀਆਂ ਜਦੋਂ ਬਾਬਾ ਗੁਰਦਿੱਤਾ ਜੀ ਨੇ ਸਰੀਰ ਤਿਆਗਿਆ। ਅੱਜ ਪੈਂਦੇ ਖਾਂ ਜ਼ਮੀਨ ਤੇ ਡਿੱਗਾ ਤੇ ਮੇਰੇ ਛੇਵੇਂ ਪਾਤਸ਼ਾਹ ਦੇ ਨੇਤਰ ਕਰੁਣਾ ਰਸ ਵਿੱਚ ਪਾਰ ਆਏ ਨੇ, ਅੱਖਾਂ ਦੇ ਵਿੱਚ ਨੀਰ ਵਹਿ ਟੁਰਿਆ। ਹੁਣ ਕੋਈ ਸਵਾਲ ਕਰੇ ਜੇ ਸਤਿਗੁਰਾਂ ਦੇ ਨੇਤਰਾਂ ਵਿੱਚੋਂ ਹੰਝੂ ਵਗੇ ਨੇ, ਤੈਨੂੰ ਪਹਿਲਾਂ ਵੱਢਿਆ ਕਿਉਂ, ਇਹਨੂੰ ਮਾਰਿਆ ਕਿਉਂ, ਮਾਰਦੇ ਹੀ ਨਾ ਜੇ ਮਹਾਰਾਜ ਜੀ ਦੇ ਨੇਤਰਾਂ ਚ ਕਰੁਣਾ ਰਸ ਆ ਰਿਹਾ। ਪੈਂਦੇ ਖਾਂ ਨੂੰ ਮਾਰਨਾ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸੂਰਮ ਗਤੀ ਦਾ ਧਰਮ ਸੀ, ਉਹਨੂੰ ਮਾਰਨਾ ਇਹ ਸਤਿਗੁਰਾਂ ਦੀ ਸੂਰਮ ਗਤੀ ਦਾ ਧਰਮ ਸੀ, ਪਰ ਉਹਦੇ ਤੇ ਕਰੁਣਾ ਕਰਕੇ ਉਹਦਾ ਆਧਾਰ ਕਰਨਾ ਇਹ ਸਤਿਗੁਰਾਂ ਦਾ ਪੈਗੰਬਰੀ ਧਰਮ ਹੈ, ਕਿਉਂਕਿ ਸਾਹਿਬ ਪੈਗੰਬਰ ਨੇ, ਅਵਤਾਰ ਨੇ, ਇਹ ਸਤਿਗੁਰਾਂ ਦੇ ਇੱਕ ਅਵਤਾਰ ਦਾ ਧਰਮ ਹੈ, ਉਹਦੀ ਉਧਾਰ ਕਰਨਾ, ਉਹਦੀ ਮੁਕਤੀ ਕਰਨੀ ਇਹ ਪੈਗੰਬਰ ਦਾ ਧਰਮ ਹੈ। ਜੋ ਪਹਿਲਾਂ ਸ਼ਸਤਰਧਾਰੀ ਹੋ ਕੇ ਪੈਂਦੇ ਖਾਂ ਨੂੰ ਕੱਟਿਆ ਉਹ ਇੱਕ ਸੂਰਮੇ ਦਾ ਧਰਮ ਸੀ, ਕਿਉਂਕਿ ਜੇ ਇਹਨੂੰ ਨਾ ਮਾਰਦੇ ਤੇ ਕੱਲ ਨੂੰ ਕੋਈ ਅੰਦਾਜ਼ਾ ਲਾ ਲੈਂਦਾ ਵੀ ਸ਼ਾਇਦ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਤੋਂ ਡਰਦੇ ਮਾਰੇ ਨਹੀਂ ਲੜੇ, ਕਈ ਗੱਲਾਂ ਹੋਣੀਆਂ ਸਨ। ਉੱਥੇ ਸੂਰਮ ਗਤੀ ਦਾ ਧਰਮ ਨਿਭਾਇਆ, ਪਰ ਹੁਣ ਜੇ ਨੇਤਰ ਭਰ ਆਏ ਨੇ ਤੇ ਇੱਥੇ ਆਪਣਾ ਪੈਗੰਬਰੀ ਧਰਮ ਨਿਭਾ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੈਂਦੇ ਖਾਂ ਦੀ ਦੁੱਖ ਵਾਲੀ ਦਸ਼ਾ ਵੇਖੀ, ਮਹਾਰਾਜ ਜੀ ਦੇ ਨੇਤਰਾਂ ਵਿੱਚੋਂ ਜਲ ਵਹਿ ਟੁਰਿਆ।
ਮਦਨ ਸਵੇਦ ਜਿਸਕੇ ਬੋਵਾ।
ਮਹਾਰਾਜ ਜੀ ਨੇ ਵੇਖਿਆ ਵੀ ਪੈਂਦੇ ਖਾਂ ਦਾ ਚਿਹਰਾ ਮੁੜਕਾ ਮੁੜਕਾ ਹੋਇਆ ਪਿਆ, ਚਿਹਰੇ ਦੇ ਉੱਤੇ ਪਸੀਨਾ ਹੈ।
ਤੜਫਟ ਭਰਿਓ ਕਾਮ ਮੈਂ ਜੋਵਾ।
ਗਰਮੀ ਸੀ, ਗਰਮੀ ਵਿਚ ਤੜਫ ਰਿਹਾ, ਪੈਂਦਾ ਖਾਂ ਤੜਫਦਾ, ਮਹਾਰਾਜ ਛੇਵੇਂ ਪਾਤਸ਼ਾਹ ਨੇ ਵੇਖਿਆ।
ਸਿਪਰ ਸਾਤ ਕੀਨ ਤਵ ਛਾਇਆ,
ਪੈਂਦੇ ਖਾਂ ਦੇ ਕੋਲ ਆ ਗਏ ਸਤਿਗੁਰੂ। ਇਹਦੇ ਸਿਰ ਦੇ ਲਾਗੇ ਬਹਿ ਕੇ ਨਾ ਢਾਲ ਦੇ ਨਾਲ, ਕਿਉਂਕਿ ਧੁੱਪ ਸੀ, ਢਾਲ ਦੇ ਨਾਲ ਮਹਾਰਾਜ ਜੀ ਨੇ ਇਹਦੇ ਚਿਹਰੇ ਤੇ ਛਾਂ ਕੀਤੀ। ਤੜਫ ਰਿਹਾ ਸੀ ਪੈਂਦੇ ਖਾਂ, ਗਰਮੀ ਸੀ, ਔਰ ਦੂਜਾ ਤਨ ਕੱਟਿਆ ਹੋਇਆ ਤੜਫਦਾ ਸੀ, ਤੇ ਮਹਾਰਾਜ ਜੀ ਨੇ ਇਹਦੇ ਤੇ ਦਸ਼ਾ ਵੇਖ ਕੇ ਇਹਦੀ ਦਇਆ ਕਰਦਿਆਂ ਢਾਲ ਦੀ ਛਾਂ ਇਹਦੇ ਮੂੰਹ ਤੇ ਕੀਤੀ ਹੈ।
ਓਤ ਬਦਨ ਪਰ ਕਾਮ ਮਿਟਾਇਆ,
ਜਿਹੜਾ ਚਿਹਰੇ ਤੇ ਧੁੱਪ ਪੈ ਰਹੀ ਸੀ ਇਹਦੇ ਪੈਂਦੇ ਖਾਂ ਦੇ, ਉਹ ਧੁੱਪ ਮਹਾਰਾਜ ਜੀ ਨੇ ਦੂਰ ਕੀਤੀ ਢਾਲ ਦੀ ਛਾਂ ਕਰਕੇ।
ਦੇਖਤ ਕਰੇ ਅਸ਼ਰੋ ਦ੍ਰਿਗ ਚਰੈ, ਪੈਂਦ ਖਾਨ ਕੇ ਮੁਖ ਪਰ ਪਰੈ।
ਛੇਵੇਂ ਪਾਤਸ਼ਾਹ ਜੀ ਵੇਖੀ ਜਾਂਦੇ ਨੇ ਪੈਂਦੇ ਖਾਂ ਵੱਲ, ਤੇ ਨਾਲੇ ਢਾਲ ਦੀ ਛਾਂ ਕੀਤੀ ਹੋਈ, ਅੱਖਾਂ ਵਿੱਚੋਂ ਹੰਝੂ ਵਹਿ ਰਹੇ ਨੇ ਛੇਵੇਂ ਪਾਤਸ਼ਾਹ ਦੇ। ਉਹ ਜਿਹੜੇ ਹੰਝੂ ਨੇਤਰਾਂ ਵਿੱਚੋਂ ਮਹਾਰਾਜ ਜੀ ਦੇ ਨੀਰ ਵਹਿ ਰਿਹਾ ਨਾ, ਉਹ ਨੀਰ ਦੇ ਤੁਪਕੇ ਪੈਂਦੇ ਖਾਂ ਦੇ ਮੂੰਹ ਤੇ ਡਿੱਗ ਰਹੇ ਨੇ। ਸਤਿਗੁਰਾਂ ਦੇ ਨੇਤਰਾਂ ਚੋਂ ਡਿੱਗੇ ਹੋਏ ਉਹ ਬੂੰਦ, ਉਹ ਜਿਹੜਾ ਚਰਲਾਟ ਚੱਲ ਰਹੀ ਹੈ, ਇਹ ਵੈਰਾਗਮਈ ਕਰੁਣਾ ਰਸ ਸਤਿਗੁਰਾਂ ਦੇ ਨੇਤਰਾਂ ਚੋਂ ਵਗ ਰਿਹਾ, ਉਹ ਬੂੰਦਾਂ ਪੈਂਦੇ ਖਾਂ ਦੇ ਮੂੰਹ ਤੇ ਪੈ ਰਹੀਆਂ ਨੇ।
ਜਿਮ ਕਾਸ਼ਟ ਕੋ ਪਾਰ ਬਧਾਵੈ,
ਹੰਸਾ ਜੀ ਜਿਵੇਂ ਪਾਣੀ ਲੱਕੜੀ ਨੂੰ ਪਾਲ ਕੇ ਵਧਾਉਂਦਾ, ਲੱਕੜੀ ਜਿਹੜੀ ਹੈ ਦਰਖਤ ਨੇ, ਲੱਕੜ ਹੈ, ਪਾਣੀ ਜਿਹੜਾ ਉਹ ਲੱਕੜ ਨੂੰ ਪਾਲ ਕੇ ਵਧਾਉਂਦਾ ਹੈ।
ਆਪਣੇ ਗਿਆਨ ਤੇ ਜਲ ਨਾ ਡੁੱਬਾਵੈ,
ਹਰ ਇੱਕ ਚੀਜ਼ ਪਾਣੀ ਚ ਡੁੱਬ ਜਾਂਦੀ ਹੈ ਪਰ ਲੱਕੜੀ ਨੀ ਡੁੱਬਦੀ। ਕਿਉਂ ਨੀ ਡੁੱਬਦੀ? ਕਿਉਂਕਿ ਪਾਣੀ ਲੱਕੜੀ ਨੂੰ ਆਪਣਾ ਜਾਣ ਕੇ ਉਹਦੇ ਵਿੱਚ ਨਹੀਂ ਡੁਬਾਉਂਦਾ, ਵੀ ਇਹਨੂੰ ਮੈਂ ਪਾਲਿਆ ਤੇ ਮੈਂ ਹੀ ਪਾਲ ਕੇ ਇਹਨੂੰ ਆਪਣੇ ਵਿੱਚ ਕਿਵੇਂ ਡੁਬੋਵਾਂ। ਉਹਨੂੰ ਪਾਲਿਆ ਹੋਇਆ ਜਾਣ ਕਰਕੇ ਲੱਕੜੀ ਨੂੰ ਪਾਣੀ ਕਦੇ ਲੱਕੜ ਨੂੰ ਆਪਣੇ ਵਿੱਚ ਨਹੀਂ ਡੁਬਾਉਂਦਾ।
ਤੜਫਤ ਪਰਿਓ ਛਿਨਕ ਮੈਂ ਮਰਿਓ,
ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਪੈਂਦੇ ਨੂੰ ਵੀ ਅਸੀਂ ਪਾਲਿਆ ਪਰ ਆਲਮ ਇਹੋ ਜਿਹਾ ਬਣ ਗਿਆ ਕਿ ਇਹਨੂੰ ਆਪ ਮਾਰਨਾ ਪਿਆ, ਇਹਨੂੰ ਆਪ ਕੱਟਣਾ ਪਿਆ। ਇੱਕ ਛਿਨਕ ਦੇ ਵਿੱਚ ਕੁਝ ਸਮਾਂ ਤੜਫਦਾ ਰਿਹਾ ਪੈਂਦੇ ਖਾਂ, ਤੇ ਤੜਫਦਾ ਤੜਫਦਾ ਪੈਂਦੇ ਖਾਂ ਮਰ ਗਿਆ, ਇਹਦੇ ਪ੍ਰਾਣ ਨਿਕਲ ਗਏ।
ਸਤਿਗੁਰ ਨੇ ਉਹ ਦੇਖੇ ਉਰ ਕਰਿਓ,
ਗੁਰੂ ਹਰਗੋਬਿੰਦ ਸਾਹਿਬ ਦਾ ਹਿਰਦਾ ਬੜਾ ਨੇਹ ਨਾਲ ਪਰ। ਇੱਥੇ ਵੇਖੋ ਸਤਿਗੁਰਾਂ ਦੀ ਅਵਤਾਰੀ ਦਸ਼ਾ ਕਿ ਆਲੇ ਦੁਆਲੇ ਜੰਗੀ ਮਾਹੌਲ ਬਣਿਆ ਹੋਇਆ, ਵੱਢ ਰਹੇ ਨੇ, ਕੱਟ ਰਹੇ ਨੇ ਸੂਰਮੇ ਇੱਕ ਦੂਜੇ ਨੂੰ, ਲਹੂ ਲੁਹਾਨ ਹੋਏ ਪਏ ਨੇ, ਲਾਸ਼ਾਂ ਖਿਲਰੀਆਂ ਪਈਆਂ। ਇਹੋ ਜਿਹੇ ਸਮੇਂ ਵਿੱਚ ਜੇ ਕੋਈ ਆਪਣੇ ਸਾਹਮਣੇ ਦੁਸ਼ਮਣ ਨੂੰ ਕੱਟ ਕੇ ਵੱਢ ਕੇ ਮਾਰ ਦਿੰਦਾ ਹੈ, ਤੇ ਕੱਟਣ ਤੋਂ ਬਾਅਦ ਉਹਦੇ ਮਨ 'ਚ ਕਰੁਣਾ ਨਹੀਂ ਆਉਂਦੀ, ਸਗੋਂ ਉਹਦਾ ਮਨ ਪੱਥਰ ਬਣਿਆ ਹੁੰਦਾ ਉਸ ਸਮੇਂ, ਉਹਦੇ ਮਨ 'ਚ ਕਰੁਣਾ ਨਹੀਂ ਆਉਂਦੀ। ਇਹ ਇੱਕ ਅਵਤਾਰ ਦੇ ਅੰਦਰ, ਇੱਕ ਪੈਗੰਬਰ ਤੇ ਗੁਰੂ ਦੇ ਅੰਦਰ ਇਹੋ ਜਿਹੀ ਦਇਆ ਹੋ ਸਕਦੀ ਹੈ ਕਿ ਇੱਕਦਮ ਉਹਨੂੰ ਕੱਟਣ ਤੋਂ ਬਾਅਦ ਮੁੜ ਕੇ ਫਿਰ ਹਿਰਦਾ ਇੰਨਾ ਕੋਮਲ ਹੋ ਗਿਆ, ਇੰਨਾ ਦਰਵੀ ਭੂਤ ਹੋ ਗਿਆ ਕਿ ਨੇਤਰਾਂ 'ਚੋਂ ਹੰਝੂ ਪਾ ਰਹੇ ਨੇ। ਨਹੀਂ ਤਾਂ ਉਸ ਸਮੇਂ ਤਾਂ ਜਦੋਂ ਬੰਦਾ ਗੁੱਸੇ ਵਿੱਚ ਹੁੰਦਾ ਮਨ ਉਹਦੇ 'ਚ ਕਰੁਣਾ ਨਹੀਂ ਹੁੰਦੀ, ਪਰ ਸਤਿਗੁਰੂ ਨੇ ਝਟਕ ਪਹਿਲਾਂ ਤੇਗ ਨਾਲ ਉਹਨੂੰ ਕੱਟਿਆ, ਮੁੜ ਕੇ ਫਿਰ ਹਿਰਦੇ ਵਿੱਚ ਕਰੁਣਾ, ਨੇਤਰ ਭਰ ਆਏ ਨੇ। ਇਹ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਦਰਵੀ ਭੂਤ ਹੋਣਾ, ਉਹਨਾਂ ਦੇ ਪੈਗੰਬਰੀ ਤੇ ਅਵਤਾਰੀ ਹੋਣ ਦੀ ਨਿਸ਼ਾਨੀ ਹੈ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ, ਵੇਖ ਕੇ ਪੈਂਦੇ ਖਾਂ ਨੂੰ ਤੜਫਦਿਆਂ ਹੋਇਆ ਮਰਨ ਤੋਂ ਬਾਅਦ ਮਹਾਰਾਜ ਜੀ ਦੇ ਹਿਰਦੇ 'ਚ ਬੜਾ ਹੀ ਨੇਹ ਆਇਆ, ਪੈਂਦੇ ਖਾਂ ਦਾ ਬੜਾ ਹੀ ਪ੍ਰੇਮ ਆਇਆ।
ਤਿਆਗੈ ਸ਼ਸਤਰ ਮਨੋਰਥ ਧਾਰਾ,
ਇੱਥੋਂ ਤੱਕ ਗੁਰੂ ਹਰਗੋਬਿੰਦ ਸਾਹਿਬ ਨੇ ਮਨੋਰਥ ਕੀਤਾ ਕਿ ਇਸ ਜੰਗ ਤੋਂ ਬਾਅਦ ਹੁਣ ਅਸੀਂ ਸ਼ਸਤਰ ਹੀ ਤਿਆਗ ਦੇਣੇ ਨੇ,
ਅਤੇ ਹਮੋ ਨਰ ਤੁਰਕ ਹਜ਼ਾਰਾ,
ਹੁਣ ਅਸੀਂ ਸ਼ਸਤਰ ਹੀ ਤਿਆਗ ਦੇਣੇ। ਇੰਨਾ ਮਨੋਰਥ ਕਰ ਲਿਆ, ਕਿੰਨਾ ਕਰੁਣਾ ਰਸ ਗੁਰੂ ਸਾਹਿਬ ਦੇ ਹਿਰਦੇ 'ਚ ਆਇਆ ਹੋਵੇਗਾ। ਸ਼ਸਤਰਾਂ ਨਾਲ ਇੰਨਾ ਪਿਆਰ ਕਰਨ ਵਾਲੇ ਸਤਿਗੁਰੂ ਪੈਂਦੇ ਖਾਂ ਨੂੰ ਮਾਰਨ ਤੋਂ ਬਾਅਦ ਕਹਿੰਦੇ ਇਸ ਜੰਗ ਤੋਂ ਬਾਅਦ ਹੁਣ ਅਸੀਂ ਸ਼ਸਤਰ ਹੀ ਤਿਆਗ ਦੇਣੇ ਨੇ, ਕਿਉਂਕਿ ਹਜ਼ਾਰਾਂ ਤੁਰਕ ਅਸੀਂ ਜੰਗ ਦੇ ਮੈਦਾਨ 'ਚ ਮਾਰ ਚੁੱਕੇ ਹਾਂ।
ਪ੍ਰਤ ਪਾਰਿਓ ਨਿਜ ਕਰ ਤੇ ਕਾਇਓ, ਇਤਿਆਦਕ ਸਭ ਦੋਸ਼ੀ ਉਪਾਇਓ,
ਜਿਹਨੂੰ ਅਸੀਂ ਪਹਿਲਾਂ ਆਪਣੇ ਹੱਥੀਂ ਪਾਲਿਆ ਉਹਨੂੰ ਆਪਣੇ ਹੱਥੀਂ ਮਾਰਨਾ ਪਿਆ। ਮਹਾਰਾਜ ਜੀ ਕਹਿੰਦੇ ਵੀ ਇੱਕ ਦੋਸ਼ ਹੈ, ਪਰ ਹੁਣ ਅਸੀਂ ਸ਼ਸਤਰ ਤਿਆਗ ਦੇਣੇ ਨੇ, ਹੁਣ ਇਸ ਜੰਗ ਤੋਂ ਬਾਅਦ ਅਸੀਂ ਸ਼ਸਤਰ ਨਹੀਂ ਧਾਰਨ ਕਰਾਂਗੇ।
ਤਜ ਅਬ ਦੇ ਤੋ ਕਠਨਾਈ,
ਮਹਾਰਾਜ ਜੀ ਇਹ ਵੀ ਸੋਚਦੇ ਨੇ ਕਿ ਜੇ ਅਸੀਂ ਪੈਂਦੇ ਖਾਂ ਨੂੰ ਜੰਗ ਦੇ ਮੈਦਾਨ 'ਚ ਛੱਡ ਦਿੰਦੇ, ਇਹਨੂੰ ਨਾ ਮਾਰਦੇ, ਇਹਦੇ ਪ੍ਰਾਣ ਬਖਸ਼ ਦਿੰਦੇ, ਇਹਨੂੰ ਤਿਆਗ ਦਿੰਦੇ।
ਲੜਨ ਹਿਤ ਸੈਨਾ ਸਮਾਏ,
ਜਿਹੜੀ ਲੜਨ ਵਾਸਤੇ ਫੌਜ ਆਈ ਹੈ, ਪੈਂਦੇ ਖਾਂ ਦੇ ਨਾਲ ਸਿਪਾਹੀ ਚੜ ਕੇ ਆਏ ਹਨ।
ਸਕਲ ਕਹੈ ਤ੍ਰਾਸਤ ਤਜ ਦੇ,
ਸਾਰਿਆਂ ਨੇ ਕਹਿਣਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਕੋਲੋਂ ਡਰ ਗਏ ਨੇ, ਡਰਦਿਆਂ ਨੇ ਇਹਨਾਂ ਨੇ ਪੈਂਦੇ ਖਾਂ ਨੂੰ ਛੱਡ ਦਿੱਤਾ, ਡਰਦਿਆਂ ਨੇ ਪੈਂਦੇ ਖਾਂ ਨੂੰ ਨਹੀਂ ਮਾਰਿਆ। ਤੇ ਗੁਰੂ ਘਰ ਦੀ ਨਰਾਦਰੀ ਹੋਣੀ ਸੀ, ਲੋਕਾਂ ਨੇ ਗੁਰੂ ਘਰ ਦੀ ਹਾਨੀ ਵਿੱਚ ਬੋਲ ਬੋਲਣੇ ਸਨ, ਇਸ ਕਰਕੇ ਮਹਾਰਾਜ ਜੀ ਕਹਿੰਦੇ ਛੱਡ ਸਕਦੇ ਨਹੀਂ ਸੀ, ਮਾਰਨਾ ਇਸ ਕਰਕੇ ਪਿਆ, ਜੇ ਛੱਡ ਦਿੰਦੇ ਤੇ ਲੋਕਾਂ ਨੇ ਕਹਿਣਾ ਸੀ, ਇਹਨਾਂ ਫੌਜਾਂ ਨੇ ਸਿਪਾਹੀਆਂ ਨੇ ਕਹਿਣਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪੈਂਦੇ ਖਾਂ ਕੋਲੋਂ ਡਰ ਗਏ ਨੇ ਔਰ ਡਰਦਿਆਂ ਨੇ ਛੱਡ ਦਿੱਤਾ ਹੈ।
ਹਿਮ ਵਿਚਾਰ ਨੇ ਤਿਆਗਤ ਬਏ,
ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਪੈਂਦੇ ਖਾਂ ਨੂੰ ਜਿਉਂਦਾ ਨਹੀਂ ਛੱਡਿਆ।
ਜਬ ਪੈਂਦਾ ਗੁਰ ਕੀ ਦਿਸ਼ ਧਾਇਓ, ਖਾ ਅਸਮਾਨ ਸੰਗੀ ਆਇਓ।
ਇਹ ਤਾਂ ਪੈਂਦੇ ਖਾਂ ਦਾ ਵੱਧ ਹੋ ਗਿਆ, ਕੱਲਾ ਵੱਧ ਹੀ ਨਹੀਂ ਹੋਇਆ, ਛੇਵੇਂ ਪਾਤਸ਼ਾਹ ਨੇ ਪੈਂਦੇ ਦਾ ਉਧਾਰ ਵੀ ਕਰ ਦਿੱਤਾ, ਇਹਨੂੰ ਮੁਕਤ ਕੀਤਾ। ਮੇਰੇ ਸਤਿਗੁਰਾਂ ਨੇ ਜੇ ਪੈਂਦੇ ਖਾਂ ਤੇ ਤੇਗ ਵੀ ਚਲਾਈ ਆ ਨਾ, ਤੇ ਉਹਨੂੰ ਮਾਰਨ ਵਾਸਤੇ ਨਹੀਂ ਚਲਾਈ, ਉਹਨੂੰ ਮੁਕਤ ਕਰਨ ਵਾਸਤੇ ਚਲਾਈ ਹੈ। ਸਤਿਗੁਰਾਂ ਦੀ ਤੇਗ ਵੀ ਮੁਕਤੀ ਵੰਡ ਰਹੀ ਹੈ, ਤੇਗ ਗੁਰੂ ਸਾਹਿਬ ਦੇ ਤੀਰ ਵੀ ਮੁਕਤੀ ਵੰਡ ਰਹੇ ਨੇ, ਹੈ ਨੀ ਮੁਕਤੀ ਦਾਤੇ। ਤੇ ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਮੁਕਤ ਕਰ ਦਿੱਤਾ। ਜਦੋਂ ਪੈਂਦੇ ਖਾਂ ਆਇਆ ਸੀ ਵੱਧ ਕੇ ਸਤਿਗੁਰਾਂ ਵੱਲ, ਇਹਦਾ ਜਵਾਈ ਅਸਮਾਨ ਖਾਂ ਵੀ ਨਾਲ ਆਇਆ ਸੀ, ਅਸਮਾਨ ਖਾਂ ਵੀ ਨਾਲ ਹੀ ਵੱਧ ਕੇ ਅੱਗੇ ਆਇਆ ਸੀ।
ਗੁਰ ਦਿੱਤੇ ਤੇ ਅਟਕਾਇਓ,
ਤੇ ਅਸਮਾਨ ਖਾਂ ਨੂੰ ਬਾਬਾ ਗੁਰਦਿੱਤਾ ਜੀ ਨੇ ਰੋਕ ਲਿਆ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਫਰਜ਼ੰਦ ਵੱਡੇ ਸਾਹਿਬਜ਼ਾਦੇ, ਬਾਬਾ ਗੁਰਦਿੱਤਾ ਜੀ ਨੇ ਅਸਮਾਨ ਖਾਂ ਦਾ ਅੱਗਾ ਰੋਕ ਲਿਆ ਸੀ।
ਕਹਾਂ ਜਾਤੇ ਤਰੋ ਅਲਾਇਓ,
ਜਦੋਂ ਅਸਮਾਨ ਖਾਂ ਅੱਗੇ ਵਧਣ ਲੱਗਾ ਤੇ ਬਾਬਾ ਗੁਰਦਿੱਤਾ ਜੀ ਨੇ ਰੋਕ ਲਿਆ ਅਸਮਾਨ ਖਾਂ ਨੂੰ, ਆਖਿਆ ਠਹਿਰ ਜਾ ਅਸਮਾਨ ਖਾਂ, ਅੱਗੇ ਵੱਧ ਕੇ ਕਿੱਥੇ ਚੱਲਿਆ ਹੈ।
ਤਾਨ ਤਨਕ ਕੋ ਤੀਰ ਪ੍ਰਹਾਰਾ,
ਉਸ ਵਕਤ ਤੀਰ ਤੱਕ ਤੱਕ ਕੇ ਚਲਾਣ ਲੱਗਿਆ ਅਸਮਾਨ ਖਾਂ ਨੇ, ਬਾਬਾ ਗੁਰਦਿੱਤਾ ਜੀ ਵੱਲ ਤੀਰਾਂ ਦਾ ਨਿਸ਼ਾਨਾ ਸੇਧ ਕੇ ਤੀਰ ਚਲਾਏ।
ਅਸਮਾਨ ਇਹਨੂੰ ਪਰਮ ਮਾਰਾ,
ਉਧਰੋਂ ਬਾਬਾ ਗੁਰਦਿੱਤਾ ਜੀ ਨੇ ਤੀਰ ਚਲਾਏ, ਇਧਰੋਂ ਅਸਮਾਨ ਖਾਂ ਨੇ ਤੀਰ ਚਲਾਏ ਹਨ।
ਦੋਨੋਂ ਸੁਪੱਟ ਅਰੇ ਰਨ ਮਾਏ, ਤਰ ਉਰ ਤ੍ਰਾਸ ਮਿਟੇ ਕਿਮਨਾਏ।
ਅਸਮਾਨ ਖਾਂ ਤੇ ਬਾਬਾ ਗੁਰਦਿੱਤਾ ਜੀ ਦੋਵੇਂ ਸੂਰਮੇ ਜੰਗ ਦੇ ਮਤਾਨ ਵਿੱਚ ਅਟਕ ਗਏ। ਗੁਰੂ ਹਰਗੋਬਿੰਦ ਸਾਹਿਬ ਤੇ ਪੈਂਦੇ ਖਾਂ ਦੀ ਜੰਗ ਸਮਾਪਤ ਹੋਈ ਤੇ ਇਧਰ ਬਾਬਾ ਗੁਰਦਿੱਤਾ ਤੇ ਅਸਮਾਨ ਖਾਂ ਜੂਝ ਪਏ। ਅਸਮਾਨ ਖਾਂ ਤੇ ਬਾਬਾ ਗੁਰਦਿੱਤਾ ਜੀ ਦਾ ਜੰਗ ਚੱਲ ਪਿਆ, ਦੋਵੇਂ ਸੂਰਮੇ ਡਟ ਗਏ ਅੰਬੋ ਸਾਹਮਣੇ। ਦੋਹਾਂ ਦੇ ਮਨ ਚ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ ਹੈ, ਨਿਡਰ ਹੋ ਕੇ ਲੜਨ ਲੱਗੇ।
ਫੇਰੈ ਤੁਰੰਗ ਪ੍ਰਹਾਰੈ ਤੀਰ,
ਆਪੋ ਆਪਣੇ ਘੋੜੇ ਪ੍ਰੇਰ ਕੇ ਫੇਰ ਕੇ ਨਿਸ਼ਾਨੇ ਸੇਧ ਸੇਧ ਕੇ ਤੀਰ ਚਲਾਉਣ ਲੱਗੇ।
ਕਬੋਂ ਦੂਰ ਕਬੋਂ ਵੈ ਨੀਰ,
ਕਦੇ ਦੂਰ ਹੋ ਕੇ ਤੀਰ ਚਲਾਉਂਦੇ ਨੇ, ਕਦੇ ਨੇੜੇ ਆ ਕੇ ਤੀਰ ਚਲਾਉਂਦੇ ਹਨ।
ਧਨ ਵਿਦਿਆ ਆਪਣੀ ਦਿਕਰਾਵੈ,
ਔਰ ਆਪਣੀ ਧਨਖ ਵਿਦਿਆ ਦਾ ਪ੍ਰਦਰਸ਼ਨ ਕਰਦੇ ਨੇ। ਜਿਹੜੀ ਧਨਖ ਵਿਦਿਆ ਇਹਨਾਂ ਸਿੱਖੀ ਹੈ, ਦੋਵੇਂ ਆਪਣੀ ਧਨਖ ਵਿਦਿਆ ਦਾ ਪ੍ਰਦਰਸ਼ਨ ਕਰਦੇ ਹਨ।
ਪਰ ਤੁਰੰਤਾ ਤੀਰ ਚਲਾਵੈ,
ਬੜੀ ਤੁਰੰਤਾ ਨਾਲ, ਬੜੀ ਛੇਤੀ ਨਾਲ, ਕਾਹਲੀ ਨਾਲ ਤੀਰ ਚਲਾਉਂਦੇ ਹਨ।
ਲਗਿਓ ਨਾ ਕੋਈ ਤੇ ਉੱਤੇ ਟਰੈ,
ਤੀਰ ਚਲਾਉਂਦਿਆਂ ਤੀਰ ਇਹਨਾਂ ਨੂੰ ਵੱਜ ਨਹੀਂ ਰਹੇ, ਕਿਉਂਕਿ ਜਦੋਂ ਤੀਰ ਇੱਕ ਚਲਾਉਂਦਾ ਘੋੜਾ ਹਿਲਾ ਲੈ ਕੇ ਅੱਗੇ ਲੈ ਜਾਂਦੇ ਨੇ, ਤੀਰ ਖਾਲੀ ਚੱਲਿਆ ਜਾਂਦਾ। ਕਹਿੰਦੇ ਏਦਾਂ ਚੱਲਦਿਆਂ ਰਿਹਾ, ਤੀਰ ਚੱਲਦੇ ਰਹੇ, ਪਰ ਦੋਵਾਂ ਵਿੱਚੋਂ ਕਿਸੇ ਦੇ ਤੀਰ ਨਹੀਂ ਲੱਗਾ, ਲੜਦੇ ਰਹੇ।
ਨਿਜ ਨਿਜ ਅੰਗ ਬਚਾਵਨ ਕਰੈ,
ਆਪੋ ਆਪਣੇ ਅੰਗ ਬਚਾਈ ਜਾਂਦੇ ਨੇ, ਤੀਰ ਚੱਲਦੇ ਨੇ, ਆਪਣਾ ਆਪ ਬਚਾ ਲੈਂਦੇ ਹਨ।
ਅਸਮਾਨ ਕ੍ਰੋਧ ਤਵ ਕੀਨਾ,
ਅਸਮਾਨ ਖਾਂ ਨੇ ਬੜਾ ਕ੍ਰੋਧ ਕੀਤਾ, ਬੜਾ ਗੁੱਸਾ ਕੀਤਾ।
ਤੀਛਨ ਐਸਮ ਪੀਛਨ ਲੀਨਾ,
ਉਸ ਵਕਤ ਇੱਕ ਬੜਾ ਤਿੱਖਾ ਸੱਪ ਵਾਂਗਰ ਸੂਕਦਾ ਹੋਇਆ ਤੀਰ ਆਪਣੇ ਪੱਥੇ ਵਿੱਚੋਂ ਕੱਢਿਆ ਤੇ ਚਿਲੇ ਤੇ ਚਾੜਿਆ ਹੈ।
ਜੋੜ ਜ਼ੇਰ ਮੈਂ ਜ਼ੋਰ ਸਮੇਤ,
ਜੋੜ ਕੇ ਆਪਣੇ ਚਿਲੇ ਵਿੱਚ ਕਮਾਨ ਦੇ ਤਿਲੇ ਤੇ ਚਾੜ ਕੇ, ਤੰਦੀ ਤੇ ਚਾੜ ਕੇ ਉਸ ਵੇਲੇ ਤਰਕਸ਼ ਚੋਂ ਤੀਰ ਛੱਡਿਆ ਹੈ। ਬਾਬਾ ਗੁਰਦਿੱਤਾ ਜੀ ਨੂੰ ਮਾਰਨ ਵਾਸਤੇ, ਖਤਮ ਕਰਨ ਵਾਸਤੇ ਅਸਮਾਨ ਖਾਂ ਨੇ ਬੜੇ ਗੁੱਸੇ ਚ ਤੀਰ ਚਲਾਇਆ ਹੈ।
ਲੱਗਿਓ ਜ਼ੀਨ ਮੈਂ ਜਾਏ ਮਾਨ,
ਪਰ ਉਹ ਤੀਰ ਜਾ ਕੇ ਬਾਬਾ ਗੁਰਦਿੱਤਾ ਜੀ ਦੇ ਘੋੜੇ ਦੀ ਕਾਠੀ ਵਿੱਚ ਜਾ ਕੇ ਵੱਜਾ। ਬਾਬਾ ਜੀ ਦਾ ਘੋੜਾ ਹਿੱਲ ਕੇ ਅੱਗੇ ਵੱਧ ਗਿਆ, ਇਹਦਾ ਚਲਾਇਆ ਹੋਇਆ ਤੀਰ ਘੋੜੇ ਦੀ ਕਾਠੀ ਵਿੱਚ ਜਾ ਕੇ ਨਿਸ਼ਫਲ ਚਲਾ ਗਿਆ।
ਨਿਫਲੇ ਵਾਰ ਖਾਨ ਅਸਮਾਨ,
ਅਸਮਾਨ ਖਾਨ ਦਾ ਕੀਤਾ ਹੋਇਆ ਵਾਰ, ਇਹਦਾ ਚਲਾਇਆ ਹੋਇਆ तीर खाली चला गया, निष्फल चला गया।
श्री गुरु दित्ता क्रोधित जुद्दा,
बाबा गुरदत्ता जी बड़े क्रोध विच बी रस दे रंग दे विच रंगे हुए ने।
लियो मान खपरा एक सुद,
जवाब देन वास्ते असमान खान नू जवाबी हमला करन वास्ते बाबा गुरदत्ता जी ने भी अपने पत्थे विचों चौड़ा जिहा चार उंगला चौड़ा खपरा तीर कढ़िया जिहड़ा बड़ा तिखा है।
तान कान लग तान माना,
पूरा तान ला के कन तक तान के कन तक खिच के बाबा गुरदत्ता जी ने
छुट्टियो सब एक जो सर्प समाना
तीर चलाया। ते इना तेजी नाल तीर बाबा गुरदत्ता जी दी कमान चो निकल के गया, मानो जिवे उड़ना है उड़ना सप निकल के जांदा है।
लगियो खान के पाल मिसाला,
तीर छड़िया इन्नी तेजी नाल गया के असमान खां कोलो अपना आप संभालिया नहीं गया, ओ तीर असमान खां दे मत्थे विच जाके बजा है।
जन निध देखत पहुंचियो बिस्बियाला,
कहंदे एदां ओ तीर वध के मत्थे वल आया असमान खां दे, कहंदे मानो जिवें दुध नूं वेख के सप दौड़ के नेड़े आउंदा है।
सिर को फोर पार तब परियो, खां असमान तुरंग ते गिरियो,
मत्थे च तीर बजा असमान खां दे तीर पार निकल गया ते असमान खां उछल के जमीन ते डिगा ते दी मौत हो गई। मत्थे विच तीर बजा और तीर पार जा निकलिया, समान खां मर के जमीन ते डिग पिया।
परे ओ निकट बाबा चल गयो, जान सका सम तब रुद नयो।
आखो सतनाम श्री। हुण इत्थे बाबा गुरदत्ता साहिब जदो वेख्या भी समान खां मर गया ते कोल चले गए समान खां दे, उहदी लाश दे कोल चले गए। ते बाबा गुरदत्ता जी दे मित्र सी असमान खां नाल खेडदे सी। जदों बाबा गुरदत्ता जी करतारपुर साहब सन असमान खां नेड़े रहिंदा सी, कट्ठे शिकार खेडण जाणा, कट्ठे बचन बिलास घंटियां बद्धी करने। पर जदों असमान खां मारिया गया ते उहनूं अपना मित्र जाण के कि इह तां मर गया, बाबा गुरदत्ता जी दीआं अखां भर आईआं, बाबा जी दे भी नेत्र भर आए, क्योंकि जंग है ते जंग दे विच जदों हुण मित्र दुश्मन बन के आया मारना पिया मजबूरी सी, पर मरण तो बाद उहदे बाबा गुरदत्ता जी दे नेत्र भर आए।
विधि चंद पिक कह तत्काला,
बाबा गुरदत्ता जी कोल खलो गए, भुल गए भी जंग हो रहा आले दुआले, अखां भरिया हुई। इन्हे नूं बाबा विधि चंद जी ने वेख्या भी बाबा जी दुश्मना दे कोल जाके खलो गए ने, बाबा विधि चंद जी भज के कोल गए।
आए को प्रेरित पहुंची उताला,
घोड़े नूं प्रेर के बाबा गुरदत्ता जी दे कोल गए।
तुरक तीर तुम ठांडे का, देखो लश्कर उमड़े उमा।
बाबा गुरदत्ता जी नूं बाबा विधि चंद जी आके कहन लगे, बाबा जी तुसी इत्थे तुरकां दे कोल आके खड़े हो, तुरक घेरा पा के तुहाडे नेड़े आ पहुंचे ने, तुसी तुरकां दे नेड़े आके खड़े हो, मर गया समान खां पर उहदे नाल दे सिपाही कोल ने, उहनां दे कोल आके तुसी क्यों खलोते हो।
देखो लश्कर उमड़े उमा,
आ वेखो किवें लश्कर उमड़ के तुहाडे वल वध के आ रहा है।
मनो सुचेत लड़न के हेत,
तुसी लड़न वास्ते सुचेत होवो, हुण जिहड़े दुश्मन होर आ रहे ने उहनां नाल लड़न वास्ते तैयारी करो।
अब पहुंच जाए उनकेत,
ते जे लड़ना नहीं चाहते ते फिर महाराज जी तुसी अपने महलां च वापस चले जाओ, इत्थे दुश्मना दे कोल ना खलोवो।
सुनकर श्री गुरदित्ता कहे,
जदों भाई विधि चंद ने बेनती कीती बाबा गुरदित्ता जी नूं, सुन के धन बाबा गुरदित्ता जी बोले, कहन लगे भाई विधि चंद नूं,
हम सोनी ते खेलत रहे।
भाई विधि चंद जी, असमान खां साडे नाल खेडिया करदा सी, छोटे हुंदे असी खेडदे सी, ए साडा बाल सखाई मित्र सी, ए साडे नाल नित खेडिया करदा सी।
बैस बरोबर धरत सनेहो,
साडी उमर भी इको जिन्नी है, साडी उमर बराबर है, ते साडी बराबर दी हाण दी उमर होण करके साडा प्यार बड़ा सी, साडा स्नेह बड़ा सी।
मिलवत ब्यास्त नित प्रत एओ,
ए रोज मिलिया करदा सी, आस बिलास करदे सी, घंटियां बद्धी साडे बचन बिलास एदे नाल हुंदे सन।
बोलत वैर अरोड सिदारत,
कई वार ਦੇ ਨਾਲ ਸ਼ਿਕਾਰ ਖੇਡਣ ਅਸੀਂ ਬਾਹਰ ਜਾਇਆ ਕਰਦੇ ਸੀ, ਇਕੱਠੇ ਸ਼ਿਕਾਰ ਖੇਡਦੇ ਸੀ।
ਮਿਲ
ਕੇ ਇਕੱਠੇ ਹੋ ਕੇ ਅਸੀਂ ਜੰਗਲ ਚ ਹਿਰਨਾਂ ਦਾ ਸ਼ਿਕਾਰ ਖੇਡਦੇ ਰਹੇ ਹਾਂ, ਹਿਰਨਾਂ ਨੂੰ ਮਾਰਦੇ ਰਹੇ ਹਾਂ।
ਆਪਣੇ ਉੱਠਤ ਨਾ ਬੋਲਤ ਕੈਸੇ ਹਮ ਟਿਕ ਖੜੇ ਦੇਖ ਕਰ ਐਸੇ।
ਪਰ ਹੁਣ ਪਤਾ ਨੀ ਇਹਨੂੰ ਕੀ ਹੋ ਗਿਆ, ਨਾ ਉੱਠਦਾ ਨਾ ਬੋਲਦਾ। ਇਕਦਮ ਬਾਬਾ ਗੁਰਦਿੱਤਾ ਜੀ ਅਸਚਰਜਤਾ ਵਿਚ ਚਲੇ ਗਏ ਸਨ ਤੇ ਕਹਿੰਦੇ ਹੁਣ ਉੱਠਦਾ ਹੀ ਨੀ ਪਿਆ, ਅਸੀਂ ਇਹਦੇ ਕੋਲ ਖੜੇ ਆ, ਇਹਨੂੰ ਵੇਖ ਰਹੇ ਆ, ਨਾ ਉੱਠਦਾ ਨਾ ਬੋਲਦਾ ਤੇ ਨਾ ਹੀ ਸਾਡੇ ਵੱਲ ਵੇਖਦਾ।
ਬਿਧੀ ਚੰਦ ਕਹਿ ਇਹ ਮਰ ਗਏ।
ਬਿਧੀ ਚੰਦ ਜੀ ਕਹਿੰਦੇ ਬਾਬਾ ਜੀ ਤਾਂ ਮਰ ਗਿਆ, ਹੁਣ ਇਹਨੇ ਕੀ ਬੋਲਣਾ, ਇਹਦੇ ਤਾਂ ਪ੍ਰਾਣ ਨਿਕਲ ਚੁੱਕੇ ਨੇ ਮਹਾਰਾਜ, ਇਹ ਹੁਣ ਕੀ ਬੋਲੇਗਾ।
ਤੁਮਰੇ ਕਰਤੇ ਸ਼ੁਭ ਪਦ ਲਿਓ।
ਬਾਬਾ ਜੀ ਤੁਹਾਡੇ ਹੱਥੀ ਮਰਨ ਕਰਕੇ ਇਹਨੂੰ ਸ਼ੁਭ ਗਤੀ ਮਿਲ ਗਈ, ਨਹੀਂ ਤਾਂ ਪਤਾ ਨੀ ਕਿੰਨੇ ਜਨਮਾਂ ਚ ਭਟਕਦਾ। ਪਰ ਤੁਹਾਡੇ ਹੱਥੀ ਮਰਨ ਕਰਕੇ ਅਸਮਾਨ ਖਾਂ ਨੂੰ ਸ਼ੁਭ ਗਤੀ ਪਰਮ ਗਤੀ ਮਿਲ ਗਈ ਹੈ।
ਜੀਵਤ ਹਾਂ ਕਿਰਪਾ ਬੋਧਾਰੋ।
ਜਦੋਂ ਇੱਥੇ ਜੀਵਦਾ ਸੀ ਉਦੋਂ ਵੀ ਤੁਸੀਂ ਇਹਦੇ ਤੇ ਬੜੀ ਕਿਰਪਾ ਕਰਦੇ ਸੀ।
ਭਇਓ ਮ੍ਰਿਤਕ ਭਵ ਤੇ ਅਵਤਾਰੋ।
ਹੁਣ ਮਰ ਗਿਆ ਤੇ ਹੁਣ ਵੀ ਤੁਸੀਂ ਇਹਨੂੰ ਸੰਸਾਰ ਤੋਂ ਤਾਰ ਦਿੱਤਾ, ਮਾਰ ਕੇ ਵੀ ਇਹਨੂੰ ਤਾਰ ਦਿੱਤਾ ਹੈ।
ਸੁਣ ਕਰ ਸ਼੍ਰੀ ਗੁਰ ਸੁਤ ਬਿਸਮਾਇਓ ਸ਼ਸਤਰ ਧਰਨ ਕੋ ਇਹ ਫਲ ਪਾਇਓ।
ਸੁਣ ਕੇ ਗੁਰੂ ਸੁਤ ਬਾਬਾ ਗੁਰਦਿੱਤਾ ਜੀ ਮਨ ਚ ਬੜੇ ਹੈਰਾਨ ਹੋਏ ਤੇ ਸੋਚਦੇ ਕਹਿੰਦੇ ਸ਼ਸਤਰ ਧਾਰਨ ਕਰਨ ਦਾ ਆਹ ਫਲ ਹੈ, ਸ਼ਸਤਰਾਂ ਨੂੰ ਧਾਰਨ ਕਰਨ ਦਾ ਇਹ ਫਲ ਪ੍ਰਾਪਤ ਕੀਤਾ ਹੈ।
ਰਣ ਕੇ ਲੜਨ ਤਨਕ ਨੈ ਦਇਆ।
ਜਦੋਂ ਜੰਗ ਦੇ ਮੈਦਾਨ ਚ ਲੜਨਾ ਪੈਂਦਾ ਸ਼ਸਤਰ ਪਕੜ ਕੇ, ਫਿਰ ਥੋੜੀ ਜਿੰਨੀ ਵੀ ਦਇਆ ਨਹੀਂ ਆਉਂਦੀ, ਲੜਨ ਵੇਲੇ ਜੰਗ ਦੇ ਵਿਚ ਤਨਕ ਮਾਤਰ ਵੀ ਦਇਆ ਨਹੀਂ ਆਉਂਦੀ।
ਤੂੰ ਸਖਾ ਸਮ ਹਮ ਪਤ ਦਇਆ।
ਕਹਿੰਦੇ ਸਾਡਾ ਮਿੱਤਰ ਸੀ ਤੇ ਮਿੱਤਰਾਂ ਵਰਗਾ ਸੀ, ਸਾਡੇ ਨਾਲ ਰਹਿੰਦਾ ਸੀ, ਪਰ ਇਹਨੂੰ ਅਸੀਂ ਮਾਰ ਦਿੱਤਾ, ਸਾਡੇ ਮਨ ਚ ਇਹਨੂੰ ਮਾਰਨ ਸਮੇਂ ਦਇਆ ਨਹੀਂ ਆਈ।
ਬਿਸੂਰਤ ਗੁਰ ਟਿਗ ਆਇਓ।
ਤਾਂ ਬਾਬਾ ਗੁਰਦਿੱਤਾ ਜੀ ਬੜੇ ਝੂਰੇ, ਮਨ ਦੇ ਵਿਚ ਬਹੁਤ ਉਹਨਾਂ ਨੇ ਪਛਤਾਵਾ ਕੀਤਾ ਅਸਮਾਨ ਖਾਂ ਨੂੰ ਮਾਰਨ, ਹਾਲਾਂਕਿ ਬੰਦੇ ਪਹਿਲਾਂ ਵੀ ਬਹੁਤ ਮਾਰੇ, ਪਰ ਬਾਬਾ ਗੁਰਦਿੱਤਾ ਜੀ ਨੇ ਜਦੋਂ ਅਸਮਾਨ ਖਾਂ ਨੂੰ ਮਾਰਿਆ ਨਾ, ਇਕਦਮ ਮਨ ਦੀ ਦਸ਼ਾ ਵੈਰਾਗੀ ਦਸ਼ਾ ਬਣ ਗਈ, ਵੈਰਾਗ ਆ ਗਿਆ ਉਸ ਵਕਤ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ।
ਦੇਖਤ ਮ੍ਰਿਤਕ ਬਦਨ ਕੁਮਲਾਇਓ।
ਉਸ ਵੇਲੇ ਬਾਬਾ ਗੁਰਦਿੱਤਾ ਜੀ ਦਾ ਚਿਹਰਾ ਕੁਮਲਾਇਆ ਜਿਹਾ ਹੋਇਆ, ਚਿਹਰੇ ਦੇ ਉੱਤੇ ਕੋਈ ਉਹੋ ਜਿਹਾ ਵਿਗਾਸ ਨਹੀਂ ਹੈ।
ਹੀਰ ਪੁੱਤਰ ਕੀ ਦਸ਼ਾ ਕਿਰਪਾਲੋ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦੀ ਹਾਲਤ ਵੇਖੀ ਕਿ ਇਹਨਾਂ ਦਾ ਮਨ ਦਇਆ ਨਾਲ ਭਰ ਆਇਆ, ਕਰੁਣਾ ਨਾਲ ਭਰ ਆਇਆ। ਬਾਬਾ ਗੁਰਦਿੱਤਾ ਜੀ ਦੀ ਹਾਲਤ ਵੇਖੀ,
ਸਤਿਗੁਰ ਧੀਰਜ ਦੇਈ ਵਿਸਾਲੋ।
ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਧੀਰਜ ਦਿੱਤਾ, ਬਾਬਾ ਗੁਰਦਿੱਤਾ ਜੀ ਨੂੰ ਵਿਸ਼ਾਲ ਹੌਸਲਾ ਦਿੱਤਾ।
ਸੰਗ ਸੁਪਟ ਦੇ ਕਰ ਤਬ ਦੋਏ ਕਰ ਅੰਤਰ ਪਹੁੰਚਾਇਓ ਸੋਏ।
ਨਾਲ ਦੋ ਸੂਰਮੇ ਭੇਜੇ ਬਾਬਾ ਗੁਰਦਿੱਤਾ ਜੀ ਦੇ, ਆਖਿਆ ਇਹਨਾਂ ਨੂੰ ਘਰ ਛੱਡ ਕੇ ਆਓ, ਬਾਬਾ ਗੁਰਦਿੱਤਾ ਜੀ ਨੂੰ ਮਹਿਲਾਂ ਚ ਛੱਡ ਕੇ ਆਓ। ਦੋ ਸੇਵਾਦਾਰ ਸੂਰਮੇ ਗਏ, ਉਹ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਮਹਿਲਾਂ ਵਿਚ ਗਏ।
ਕਰ ਚਿਤ ਸ਼ਾਂਤ ਬੈਠ ਕਰ ਰਹੇ।
ਬਾਬਾ ਗੁਰਦਿੱਤਾ ਜੀ ਸੋਚੀ ਜਾਂਦੇ ਨੇ ਵੀ ਮਰ ਗਿਆ ਅਸਮਾਨ ਖਾਂ, ਉਹਨਾਂ ਦੇ ਮਨ ਚ ਇਹੀ ਪਛਤਾਵਾ ਚੱਲੀ ਜਾਂਦਾ, ਅਸਮਾਨ ਖਾਂ ਦੀ ਮੌਤ ਹੋ ਗਈ, ਸਾਡੇ ਹੱਥੋਂ ਮਰਿਆ, ਉਹਦੀਆਂ ਗੱਲਾਂ ਚੇਤੇ ਆ ਰਹੀਆਂ। ਤੇ ਉਸੇ ਤਰ੍ਹਾਂ ਸੋਚਦਿਆਂ ਸੋਚਦਿਆਂ ਬਾਬਾ ਗੁਰਦਿੱਤਾ ਜੀ ਨੂੰ ਲਿਜਾ ਕੇ ਉਹਨਾਂ ਸੇਵਾਦਾਰਾਂ ਨੇ ਘਰ ਜਾ ਕੇ ਬਿਠਾ ਦਿੱਤਾ। ਬਾਬਾ ਜੀ ਸ਼ਾਂਤ ਹੋ ਕੇ ਘਰ ਚੁੱਪ ਕਰਕੇ ਬੈਠ ਗਏ।
ਪਏ ਤੁਸ਼ਨੀ ਸੁਨੇ ਨਾ ਕਹੇ।
ਚੁੱਪ ਹੀ ਕਰ ਗਏ ਬਾਬਾ ਗੁਰਦਿੱਤਾ ਜੀ, ਨਾ ਕਿਸੇ ਨਾਲ ਬੋਲੇ, ਨਾ ਕਿਸੇ ਦੀ ਗੱਲ ਸੁਣੀ।
ਜਬ ਦੋਨੋਂ ਕਾ ਸਸਰ ਜਵਾਏ ਸੰਗਰ ਕਨੇ ਕਿਰ ਮੈਂ ਕਾਏ।
ਖਾਲਸਾ ਜੀ ਜਦੋਂ ਦੋਵੇਂ ਸਹੁਰਾ ਜਵਾਈ ਪੈਂਦੇ ਖਾਂ ਤੇ ਅਸਮਾਨ ਖਾਂ ਦੋਵੇਂ ਮਾਰੇ ਗਏ, ਜੰਗ ਦੇ ਮੈਦਾਨ ਚ ਬੜਾ ਭਿਆਨਕ ਸੰਘਰ ਹੋਇਆ, ਔਰ ਇਸ ਸੰਘਰ ਵਿਚ ਬਹੁਤ ਤੁਰਕ ਮਾਰੇ ਗਏ।
ਕੁਤਬ ਖਾਨ ਯਾਰ ਕਾਲੇ ਖਾਨ ਤਿਆਗਿਓ ਆਸਾ ਵਿਜੈ ਮਾਨ।
ਇਹ ਪੰਜ ਜਰਨੈਲ ਸੀ, ਤਿੰਨ ਮਾਰੇ ਗਏ ਨੇ ਇਹਨਾਂ ਦੇ, ਤੇ ਦੋ ਜਰਨੈਲ ਰਹਿ ਗਏ ਨੇ। ਖੋਜਾ ਅਨਵਰ ਖਾਂ ਵੀ ਮਾਰਿਆ ਗਿਆ, ਪੈਂਦੇ ਖਾਂ ਵੀ, ਅਸਮਾਨ ਖਾਂ ਵੀ, ਹੁਣ ਪਿੱਛੇ ਬਚੇ ਕਾਲੇ ਖਾਂ ਤੇ ਸੂਬਾ ਜਲੰਧਰ ਕੁਤਬ ਖਾਂ। ਇਹ ਜਿਹੜੇ ਦੋਵੇਂ ਸਨ ਇਹ ਹੁਣ ਵਿਚਾਰ ਕਰਨ ਲੱਗੇ, ਆਪਸ ਵਿੱਚ ਗੱਲ ਕਰਨ ਲੱਗੇ ਵੀ ਇਹ ਤਾਂ ਆਪਣਾ ਬੜਾ ਵੱਡਾ ਨੁਕਸਾਨ ਹੋਇਆ ਕਿ ਪੈਂਦੇ ਖਾਂ ਜੰਗ ਦੇ ਮੈਦਾਨ ਚ ਮਾਰਿਆ ਗਿਆ।
ਤਿਆਗਿਓ ਆਸਾ ਵਿਜੈ ਮਾਨ,
ਇਹਨਾਂ ਨੇ ਆਸ ਤਿਆਗ ਦਿੱਤੀ ਵੀ ਹੁਣ ਨੀ ਸਾਡੀ ਜਿੱਤ ਹੋ ਸਕਦੀ, ਹੁਣ ਅਸੀਂ ਇਹ ਜੰਗ ਨਹੀਂ ਜਿੱਤ ਸਕਦੇ।
ਲਸ਼ਕਰ ਜਿਸਕੇ ਸੰਗ ਚੜਾਇਓ,
ਜਿਹਦੇ ਨਾਲ ਅਸੀਂ ਲਸ਼ਕਰ ਚੜਾਇਆ ਸੀ ਪੈਂਦੇ ਖਾਂ ਦੀ ਮਦਦ ਕਰਨ ਵਾਸਤੇ,
ਹੁਕਮ ਸ਼ਾਹ ਕਰ ਮੈਂ ਪਠਾਇਓ,
ਔਰ ਬਾਦਸ਼ਾਹ ਨੇ ਹੁਕਮ ਕਰਕੇ ਪੈਂਦੇ ਖਾਂ ਦੀ ਮਦਦ ਵਾਸਤੇ ਏਡਾ ਵੱਡਾ ਲਸ਼ਕਰ ਤੇ ਸਾਨੂੰ ਭੇਜਿਆ ਸੀ।
ਸੋ ਬਾਜ਼ੀ ਸਭ ਹੋਈ ਨਾਸ਼,
ਉਹ ਸਾਰੀ ਬਾਜ਼ੀ ਤਾਂ ਨਾਸ ਹੋ ਗਈ, ਪੈਂਦੇ ਖਾਂ ਮਾਰਿਆ ਗਿਆ ਹੈ।
ਗੁਰ ਪਕੜਨ ਕੋ ਛੁੱਟਿਓ ਵਿਸ਼ਵਾਸ,
ਹੁਣ ਤਾਂ ਇਹ ਵਿਸ਼ਵਾਸ ਛੁੱਟ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਂ ਪਕੜ ਸਕਦੇ। ਜੇ ਪੈਂਦੇ ਖਾਂ ਨਹੀਂ ਫੜ ਸਕਿਆ ਤੇ ਆਪਣੇ ਚ ਕੀ ਤਾਕਤ ਹੈ ਕਿ ਆਪਾਂ ਗੁਰੂ ਨੂੰ ਫੜ ਸਕੀਏ।
ਕਾਲੇ ਖਾ ਬਖਾਨਤ ਖਰੋ ਕਹੋ ਕੁਤਮ ਖਾ ਅਬ ਕਿਆ ਕਰੋ,
ਕਾਲੇ ਖਾਂ ਦੇ ਮੂੰਹ ਤੇ ਹਵਾਈਆਂ ਉੱਡ ਗਈਆਂ ਵੇਖ ਕੇ ਪੈਂਦੇ ਖਾਂ ਦੀ ਮੌਤ, ਅਸਮਾਨ ਖਾਂ ਦੀ ਮੌਤ, ਤੇ ਕਾਲੇ ਖਾਂ ਬੋਲਿਆ ਕੁਤਬ ਖਾਂ ਸੂਬੇ ਜਲੰਧਰ ਨੂੰ, ਕਹਿੰਦਾ ਕੁਤਬ ਖਾਂ ਜੀ ਹੁਣ ਦੱਸੋ ਹੁਣ ਕੀ ਕਰੀਏ ਆਪਾਂ, ਹੁਣ ਤਾਂ ਬੜੀ ਸਮੱਸਿਆ ਬਣ ਗਈ, ਹੁਣ ਕੀ ਕਰੀਏ।
ਪੈਂਦੇ ਖਾਂ ਜੰਗ ਮਰਵਾਏ,
ਪੈਂਦੇ ਖਾਂ ਤਾਂ ਜੰਗ ਦੇ ਮੈਦਾਨ ਚ ਅਸੀਂ ਮਰਵਾ ਚੁੱਕੇ, ਪੈਂਦੇ ਖਾਂ ਤਾਂ ਮਾਰਿਆ ਜਾ ਚੁੱਕਾ।
ਗੁਰੂ ਮਵਾਸਰੈ ਸਿਥਾਏ,
ਗੁਰੂ ਹਾਲੇ ਵੀ ਸਾਡੇ ਤੋਂ ਆਕੀ ਹੈ, ਗੁਰੂ ਹਾਲੇ ਵੀ ਸਾਡੇ ਤੋਂ ਬਾਗੀ, ਇਸੇ ਜਗ੍ਹਾ ਤੇ ਇਸੇ ਥਾਂ ਤੇ ਖੜਾ ਹੈ।
ਹੱਥ ਕਰ ਲਾਪੁਰ ਔਰ ਸਿਧਾਰੈ,
ਹੁਣ ਆਪਾਂ ਇੱਥੋਂ ਵਾਪਸ ਮੁੜ ਕੇ ਲਾਹੌਰ ਨੂੰ ਜੇ ਜਾਈਏ,
ਕਿਮ ਹਜ਼ਰਤ ਕੋ ਬਦਨ ਦਿਖਾ ਰਹਿ,
ਜੇ ਇੱਥੋਂ ਆਪਾਂ ਹਟ ਕੇ ਲਾਹੌਰ ਨੂੰ ਜਾਵਾਂਗੇ ਤੇ ਬਾਦਸ਼ਾਹ ਨੂੰ ਕੀ ਮੂੰਹ ਵਿਖਾਵਾਂਗੇ, ਜਾ ਕੇ ਬਾਦਸ਼ਾਹ ਦੇ ਕੋਲ ਜਾ ਕੇ ਕੀ ਮੂੰਹ ਲੈ ਕੇ ਜਾਵਾਂਗੇ।
ਗੁਰ ਕੋ ਕਹਿ ਕੇ ਮਾਰੈ ਜੰਗ,
ਤਾਂ ਇੱਕੋ ਰਸਤਾ ਹੈ, ਜਾਂ ਗੁਰੂ ਨੂੰ ਪਕੜੀਏ, ਉੱਥੇ ਤਾਂ ਇਹੀ ਕਹਿ ਕੇ ਆਏ ਆ ਨਾ ਆਪਾਂ ਬਾਦਸ਼ਾਹ ਨੂੰ ਕਿ ਜਾਂ ਅਸੀਂ ਗੁਰੂ ਨੂੰ ਫੜਾਂਗੇ ਜਾਂ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰਾਂਗੇ।
ਕਹਿ ਚੜੇ ਸ਼ਾਹ ਕੇ ਸੰਗ,
ਇਹ ਕਹਿ ਕੇ ਬਾਦਸ਼ਾਹ ਨੂੰ ਆਪਾਂ ਉੱਥੋਂ ਚੜਾਈ ਕਰਕੇ ਆਏ ਸੀ, ਫੌਜਾਂ ਲੈ ਕੇ ਆਏ ਸੀ।
ਦੋਨੋ ਮੈਂ ਇੱਕ ਬੀਨੈ ਬਨੇ ਅਸੈ ਕਚਹਿਰੀ ਹਮ ਕੋ ਕਨੇ,
ਇਹਨਾਂ ਦੋਵਾਂ ਵਿੱਚੋਂ ਇੱਕ ਵੀ ਸਾਡੇ ਕੋਲੋਂ ਕੰਮ ਨਹੀਂ ਹੋ ਸਕਿਆ, ਨਾ ਗੁਰੂ ਨੂੰ ਫੜ ਸਕੇ ਨਾ ਗੁਰੂ ਨੂੰ ਮਾਰ ਸਕੇ, ਤੇ ਹੁਣ ਬਾਦਸ਼ਾਹ ਦੇ ਸਮੇਤ ਜਿੰਨੀ ਕਚਹਿਰੀ ਆ ਉਹ ਸਾਡੇ ਤੇ ਹੱਸਣਗੇ, ਉਹ ਕਹਿਣਗੇ ਕਾਲੇ ਖਾਂ ਉਦੋਂ ਤਾਂ ਕਿਰਪਾਨ ਚੁੱਕ ਕੇ ਮਿਆਨ ਚ ਪਾ ਕੇ ਪਾਨ ਦਾ ਬੀੜਾ ਚੱਬਿਆ ਸੀ ਤੇ ਕਹਿੰਦਾ ਸੀ ਮੈਂ ਇਹ ਜੰਗ ਦੀ ਮੁਹਿੰਮ ਸਰ ਕਰਾਂਗਾ, ਹੁਣ ਕੀ ਹੋਇਆ, ਹੁਣ ਲੋਕ ਹੱਸਣਗੇ ਮੇਰੇ ਤੇ, ਸਾਰੀ ਕਚਹਿਰੀ ਵਜ਼ੀਰ ਮੇਰੇ ਤੇ ਹੱਸਣਗੇ।
ਲੱਖੋਂ ਧਨ ਕੋ ਦੇ ਸਿਰ ਪਾਓ,
ਬਾਦਸ਼ਾਹ ਨੇ ਜਦੋਂ ਸਾਨੂੰ ਟੋਰਿਆ, ਲੱਖਾਂ ਰੁਪਈਆ ਦੇ ਕੇ ਟੋਰਿਆ, ਸਿਰੇ ਪਾਓ ਦੇ ਕੇ ਸਾਨੂੰ ਟੋਰਿਆ, ਮਾਣ ਤੇ ਇੱਜ਼ਤ ਦੇ ਕੇ ਟੋਰਿਆ,
ਵਡਿਆਈ ਦੇਖ ਤੇ ਉਮਰਾਓ,
ਸਾਡੀ ਬੜੀ ਵਡਿਆਈ ਕੀਤੀ ਸਾਰੇ ਅਫਸਰਾਂ ਦੇ ਵਿੱਚ, ਸਾਡਾ ਸਤਿਕਾਰ ਕੀਤਾ, ਸਾਨੂੰ ਸਿਰੇ ਪਾਓ ਦਿੱਤੇ ਨੇ।
ਕਹਾ ਉਪਾਏ ਕਰੈ ਕਹਿ ਦਿਓ, ਨਾ ਤੁਰ ਮਰਨ ਮੁੰਡ ਪਰ ਲਿਓ,
ਹੁਣ ਕੀ ਉਪਾਅ ਕਰੀਏ, ਕੁਤਬ ਖਾਂ ਸੂਬਾ ਜਲੰਧਰ ਤੂੰ ਦੱਸ ਹੁਣ ਕੀ ਉਪਾਅ ਕਰੀਏ, ਹੁਣ ਕੀ ਕਹੀਏ, ਜਾਂ ਤਾਂ ਹੁਣ ਇੱਥੇ ਮਰਨਾ ਹੀ ਆਪਣੇ ਸਿਰ ਤੇ ਪ੍ਰਵਾਨ ਕਰੀਏ, ਇਹੀ ਹੋ ਸਕਦਾ, ਜਿਉਂਦਿਆਂ ਤੇ ਵਾਪਸ ਮੂੰਹ ਤੇ ਮੂੰਹ, ਰੋਜ਼ ਮਰਾਂਗੇ ਜੇ ਜਿਉਂਦੇ ਜਾਵਾਂਗੇ ਤੇ ਰੋਜ਼ ਮਰਾਂਗੇ, ਰੋਜ਼ ਮੌਤ ਹੋਵੇਗੀ, ਰੋਜ਼ ਦੇ ਮਰਨ ਨਾਲੋਂ ਚੰਗਾ ਇੱਕੋ ਵਾਰੀ ਇੱਥੇ ਜੰਗ ਦੇ ਮੈਦਾਨ ਚ ਮਰ ਜਾਈਏ।
ਲਸ਼ਕਰ ਲੜਤ ਗਏ ਮਰ ਕਨੋ,
ਲੜਦਿਆਂ ਲੜਦਿਆਂ ਸਾਡਾ ਲਸ਼ਕਰ ਤਾਂ ਮਾਰਿਆ ਜਾ ਚੁੱਕਾ, ਬਹੁਤ ਸਾਰੀਆਂ ਫੌਜਾਂ ਸਾਡੀਆਂ ਜੰਗ ਦੇ ਮੈਦਾਨ ਚ ਮੁੱਕ ਚੁੱਕੀਆਂ ਨੇ, ਨਿਬੜ ਚੁੱਕੀਆਂ ਨੇ।
ਕਬਹੋ ਜਨਨੀ ਜਨੇ ਨਾ ਮਨੋ,
ਇਹ ਤਾਂ ਮਰ ਗਏ ਨੇ ਸੂਰਮੇ, ਮਾਨੋ ਜਦੇ ਕਿਵੇ ਕਦੇ ਕਿਸੇ ਮਾਵਾਂ ਨੇ ਜਣੇ ਹੀ ਨਾ ਹੋਣ, ਏਦਾਂ ਮਰ ਗਏ ਨੇ ਮਾਨੋ ਕਿਸੇ ਮਾਂ ਨੇ ਜਣੇ ਹੀ ਨਾ ਹੋਣ।
ਕੁਤਬ ਖਾਨ ਸੁਨ ਕੀਨ ਬਖਾਨ,
ਜਦੋਂ ਕਾਲੇ ਖਾਂ ਇਹ ਬੋਲਿਆ, ਕੁਤਬ ਖਾਂ ਨੇ ਸੁਣਿਆ, ਸੁਣ ਕੇ ਕੁਤਬ ਖਾਂ ਬੋਲਿਆ,
ਯੋ ਵਿਚਾਰ ਆਪ ਬੁੱਧੀਮਾਨ,
ਕਹਿੰਦਾ ਕਾਲੇ ਖਾਂ ਜੀ ਹੁਣ ਤੁਸੀਂ ਇਸ ਗੱਲ ਦੀ ਵਿਚਾਰ ਕਰੋ ਕੀ ਕਰਨਾ, ਤੁਸੀਂ ਬੁੱਧੀਮਾਨ ਹੋ ਸਿਆਣੇ ਹੋ, ਨਾਲੇ ਤੁਸੀਂ ਸਾਡੇ ਸਿਪਾਹ ਸਲਾਰ ਹੋ, ਅਸੀਂ ਤਾਂ ਤੁਹਾਡੀ ਅਗਵਾਈ ਚ ਲੜ ਰਹੇ, ਸਿਪਾਹ ਸਲਾਰ ਤੋਂ ਤੁਸੀਂ ਹੋ, ਤੁਸੀਂ ਬੁੱਧੀਮਾਨ ਹੋ ਸਿਆਣੇ ਹੋ, ਤੁਸੀਂ ਵਿਚਾਰੋ।
ਕਹੋ ਗੁਰੂ ਕਹਿ ਲੀਜੈ ਮਾਰ,
ਹੁਣ ਤਾਂ ਇੱਕੋ ਕੰਮ ਹੈ, ਜਾਂ ਤਾਂ ਗੁਰੂ ਨੂੰ ਪਕੜੋ ਤੇ ਜਾਂ ਫਿਰ ਗੁਰੂ ਨੂੰ ਜੰਗ ਦੇ ਮੈਦਾਨ ਚ ਮਾਰ ਦਿਓ।
ਇਸ ਬਿਨ ਮਸਲਤ ਅਪਰ ਨਸਾਰ,
ਇਹਦੇ ਤੋਂ ਬਿਨਾਂ ਹੋਰ ਕੋਈ ਮਸਲਤ ਨਹੀਂ, ਹੋਰ ਕੋਈ ਸਲਾਹ ਨਹੀਂ। ਮੇਰੀ ਸਲਾਹ ਤਾਂ ਇਹੀ ਹੈ ਕਿ ਜਾਂ ਗੁਰੂ ਨੂੰ ਪਕੜੋ ਤੇ ਜਾਂ ਮਾਰ ਦਿਓ।
ਲੜਬੇ ਬਿਨਾਂ ਉਪਾਏ ਨਾ ਔਰ, ਮਾਰੋ ਕਹਿ ਮਰੀਏ ਇਸ ਟੋਰ।
ਲੜਨ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਉਪਾਅ ਨਹੀਂ, ਲੜਾਈ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਵਸੀਲਾ ਨਹੀਂ। ਹੁਣ ਜਾਂ ਤਾਂ ਲੜ ਕੇ ਮਾਰੋ ਤੇ ਜਾਂ ਫਿਰ ਇਸ ਜੰਗ ਦੇ ਮੈਦਾਨ ਚ ਲੜ ਕੇ ਮਰ ਜਾਓ। ਬਸ ਹੁਣ ਇਹੀ ਕੰਮ ਹੈ ਸਾਡੇ ਕੋਲ, ਇਹਦੇ ਤੋਂ ਇਲਾਵਾ ਹੋਰ ਸਾਡੇ ਕੋਲ ਕੋਈ ਰਸਤਾ ਬਾਕੀ ਨਹੀਂ ਬਚਿਆ।
ਸਭ ਲਸ਼ਕਰ ਕੋ ਕਰ ਇੱਕ ਥਾਏ,
ਜਿੰਨਾ ਲਸ਼ਕਰ ਬਚਿਆ ਆ ਜਿੰਨੀ ਫੌਜ ਬਚੀ ਹੈ ਇਹ ਸਾਰੀ ਫੌਜ ਨੂੰ ਸਾਰੇ ਲਸ਼ਕਰ ਨੂੰ ਇਕੱਠਾ ਕਰੋ।
ਸਮੁਖ ਚਲੇ ਦੁੰਦਬ ਬਜਵਾਏ,
ਆਪਾਂ ਸਨਮੁਖ ਹੋ ਕੇ ਅੱਗੇ ਚੱਲੀਏ ਨਗਾਰਿਆਂ ਤੇ ਚੋਭਾ ਮਰਵਾ ਕੇ, ਨਗਾਰਿਆਂ ਨੂੰ ਗੁੰਜਾਉਂਦਿਆਂ ਹੋਇਆਂ ਇੱਕ ਵਾਰੀ ਅਖੀਰਲਾ ਹੱਲਾ, ਜ਼ੋਰ ਦਾ ਹੱਲਾ ਕਰੀਏ।
ਮਾਰੇ ਗਏ ਗਿਰੇ ਸੋ ਖੇਤ, ਜੀਵਤ ਪਹੁੰਚੋ ਹੋ ਸੁਚੇਤ।
ਜਿਹੜੇ ਤਾਂ ਮਾਰੇ ਗਏ ਉਹ ਤਾਂ ਜੰਗ ਦੇ ਮੈਦਾਨ ਚ ਖੇਤ ਚ ਡਿੱਗੇ ਪਏ ਨੇ, ਪਰ ਜਿਹੜੇ ਹੁਣ ਜੀਵਦੇ ਨੇ ਇਹਨਾਂ ਨੂੰ ਸੁਚੇਤ ਕਰਕੇ, ਇਹਨਾਂ ਨੂੰ ਸਾਵਧਾਨ ਕਰਕੇ ਲੜੀਏ। ਇਹਨਾਂ ਸਾਰਿਆਂ ਨੂੰ ਸੁਚੇਤ ਕਰੋ ਵੰਗਾਰ ਕੇ।
ਲਿਓ ਮਾਰ ਕੇ ਘੇਰੋ ਗਓ, ਇਸ ਕਾਰਜ ਮੈਂ ਬਿਲਮ ਨਾ ਲਓ।
ਜਾਂ ਤਾਂ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰ ਕੇ ਘੇਰ ਲਓ, ਘੇਰ ਕੇ ਮਾਰ ਦਿਓ ਜਾਂ ਪਕੜ ਲਓ। ਇਸ ਕਾਰਜ ਵਿੱਚ ਹੁਣ ਆਪਾਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ, ਹੁਣ ਆਪਾਂ ਨੂੰ ਢਿੱਲ ਮੱਠ ਨਹੀਂ ਕਰਨੀ ਚਾਹੀਦੀ।
ਸਵਾ ਜਾਮ ਨਿਸਤੇ ਰਣ ਲਰੇ,
ਸਵਾ ਪੈਰ ਰਾਤ ਰਹਿੰਦਿਆਂ, ਅੰਮ੍ਰਿਤ ਵੇਲਾ ਸੀ ਉਸ ਵੇਲੇ ਜਦੋਂ ਦੀ ਆਪਾਂ ਲੜਾਈ ਕਰ ਰਹੇ ਹਾਂ, ਜੰਗ ਕਰ ਰਹੇ ਹਾਂ।
ਬਾਸਰ ਡੇਢ ਜਾਮ ਅਬ ਚਰੇ,
ਡੇਢ ਪੈਰ ਦਿਨ ਚੜ ਗਿਆ ਤੇ ਹਾਲੇ ਵੀ ਲੜ ਰਹੇ ਹਾਂ। ਸਵਾ ਪੈਰ ਰਾਤ ਰਹਿੰਦੀ ਸੀ ਉਦੋਂ ਦੀ ਲੜਾਈ ਸ਼ੁਰੂ ਕੀਤੀ ਹੈ ਤੇ ਆ ਡੇਢ ਪੈਰ ਰਾਤ ਵੀ, ਡੇਢ ਪੈਰ ਦਿਨ ਚੜ ਗਿਆ ਤੇ ਹੁਣ ਵੀ ਅਲੀ ਹਾਲੇ ਵੀ ਅਸੀਂ ਲੜਾਈ ਕਰ ਰਹੇ ਹਾਂ।
ਭਈ ਥਕ ਸਭ ਹੈਨ ਸਮੇਤ,
ਇੰਨੇ ਘੰਟੇ ਲੜਨਾ ਸੌਖਾ ਹੈ, ਇੰਨੀ ਲੜਾਈ ਕਰਦਿਆਂ ਕਰਦਿਆਂ ਘੋੜੇ ਵੀ ਥੱਕ ਗਏ ਨੇ। ਜਵਾਨਾਂ ਤਾਂ ਥੱਕਣਾ ਹੀ ਹੈ, ਸਿਪਾਹੀਆਂ ਨੇ ਤਾਂ ਥੱਕਣਾ ਹੀ ਹੈ। ਉਹਨਾਂ ਸਿਪਾਹੀਆਂ ਨੂੰ ਚੁੱਕ ਕੇ ਲੜਨ ਵਾਲੇ ਜਿਹੜੇ ਘੋੜੇ ਨੇ, ਉਹ ਘੋੜੇ ਵੀ ਹੁਣ ਬਿਲਕੁਲ ਥੱਕ ਚੁੱਕੇ ਨੇ, ਟੁੱਟ ਚੁੱਕੇ ਨੇ।
ਅਬ ਕਰ ਹਿਲ ਜੀਤੀ ਐ ਖੇਤ,
ਹੁਣ ਤਾਂ ਬਸ ਹੁਣ ਜ਼ਿਆਦਾ ਲਮਕਾਓ ਨਾ ਜੰਗ ਨੂੰ, ਹੁਣ ਤਾਂ ਹੱਲਾ ਕਰਕੇ ਇੱਕ ਵਾਰੀ ਜੰਗ ਜਿੱਤ ਲਈਏ, ਹਮਲਾ ਕਰਕੇ ਇੱਕ ਵਾਰੀ ਖੇਤ ਨੂੰ ਜਿੱਤ ਲਈਏ।
ਕਿਮ ਸੁਣ ਕੇ ਤਵ ਕਾਲੇ ਖਾਨਾ, ਬਜੈ ਜੁਝਾਓ ਹੁਕਮ ਬਖਾਨਾ।
ਇਹ ਸੁਣ ਕੇ ਉਸ ਵੇਲੇ ਕਾਲੇ ਖਾਨ ਨੇ ਕਹਿਣ ਲੱਗਾ ਆਪਣੇ ਸਾਥੀਆਂ ਨੂੰ ਵੀ ਤਿਆਰ ਹੋ ਜਾਓ। ਇਹਨੇ ਆਖਿਆ ਨਗਾਰਿਆਂ ਤੇ ਚੋਭਾ ਮਾਰ ਦਿਓ, ਬਜਾਊ ਜੁਝਾਊ ਨਗਾਰੇ ਜਿਹੜੇ ਨੇ ਰਣ ਸਿੰਘੇ ਨੇ ਉਹ ਬਜਾ ਦਿਓ, ਇੱਕ ਵਾਰੀ ਸਾਰੇ ਸੂਰਮਿਆਂ ਨੂੰ ਉਤਸ਼ਾਹਿਤ ਕਰ ਦਿਓ।
ਨਰ ਪਟ ਸਾ ਪਟ ਲੀਏ ਬਟੂਰ,
ਇਹਨੇ ਬੰਦੇ ਭੇਜ ਕੇ ਜਿੰਨੇ ਸਿਪਾਹੀ ਸਨ ਸਾਰੇ ਇੱਕ ਥਾਂ ਤੇ ਇਕੱਠੇ ਕਰ ਲਏ।
ਬੰਦੇ ਉਹ ਟੋਲ ਭਨਿਓ ਤਿੰਨ ਔਰ,
ਟੋਲ ਬਨ ਲਿਆ, ਜਥਾ ਇਕੱਠਾ ਕਰ ਲਿਆ ਲੜਨ ਵਾਸਤੇ, ਫੌਜ ਇਕੱਠੀ ਕਰ ਲਈ ਜਿਹੜੀ ਪਹਿਲਾਂ ਖਿੰਡੀ ਹੋਈ ਸੀ ਇੱਧਰ ਉੱਧਰ, ਸਭ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਉਹਨਾਂ ਨੂੰ ਬੋਲਿਆ, ਕਹਿਣ ਲੱਗਾ
ਜੋ ਅਬ ਪ੍ਰਾਨਨ ਪਿਆਰੇ ਕਰੇ।
ਕਹਿੰਦਾ ਬਾਈ ਸੁਣ ਲਓ, ਆਪਣੇ ਨਾਲ ਦੇ ਸਾਥੀਆਂ ਨੂੰ ਵੰਗਾਰ ਕੇ ਕਹਿੰਦਾ, ਜਿਹਨੂੰ ਆਪਣੀ ਜ਼ਿੰਦਗੀ ਪਿਆਰੀ ਹੈ, ਜਿਨ੍ਹਾਂ ਨੂੰ ਆਪਣੇ ਪ੍ਰਾਣ ਪਿਆਰੇ ਹਨ,
ਸੁਤ ਬੰਤਾ ਘਰ ਪ੍ਰੀਤੀ ਧਰੇ,
ਜਿਨ੍ਹਾਂ ਨੂੰ ਆਪਣੀ ਘਰ ਵਾਲੀ, ਆਪਣਾ ਪਰਿਵਾਰ, ਆਪਣੇ ਪੁੱਤਰ ਪਿਆਰੇ ਨੇ, ਜਿਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਪ੍ਰੀਤ ਹੈ।
ਸੋ ਅਟ ਜਾਓ ਸ਼ਸਤਰ ਕੋ ਤਿਆਗੋ,
ਉਹ ਬੰਦੇ ਹੁਣੇ ਜੰਗ ਨੂੰ ਛੱਡ ਕੇ ਪਿੱਛੇ ਹਟ ਜਾਓ, ਸ਼ਸਤਰ ਤਿਆਗ ਕੇ ਮੂੰਹ ਚ ਘਾਹ ਪਾ ਕੇ ਕਾਇਰ ਬਣ ਕੇ ਦੌੜ ਜਾਓ ਇੱਥੋਂ।
ਅਪਰ ਜੀਵ ਕਾ ਕਰਵੇ ਲਾਗੋ,
ਉਹ ਜਾ ਕੇ ਹੋਰ ਜਾ ਕੇ ਕੰਮ ਕਰਨ, ਮੁੜ ਕੇ ਹਥਿਆਰ ਨਾ ਚੁੱਕਣ। ਜਿਨ੍ਹਾਂ ਨੂੰ ਆਪਣਾ ਪਰਿਵਾਰ ਜਾਂ ਆਪਣੀ ਜਾਨ ਪਿਆਰੀ ਹੈ, ਉਹ ਇੱਥੋਂ ਜੰਗ ਦਾ ਮੈਦਾਨ ਛੱਡ ਕੇ ਚਲੇ ਜਾਣ ਔਰ ਜਾ ਕੇ ਹੋਰ ਕੰਮ ਕਰਕੇ ਆਪਣੀ ਜੀਵਿਕਾ ਕਰਨ, ਖੇਤੀ ਕਰਨ, ਦੁਕਾਨਦਾਰੀ ਕਰਨ, ਪਰ ਹਥਿਆਰ ਚੁੱਕ ਕੇ ਲੜਨ ਦਾ ਕੰਮ ਤਿਆਗ ਦੇਣ।
ਜਿਸਨੇ ਕਰਨ ਹੋਏ ਵੱਡ ਜੰਗ,
ਜਿਹਨੇ ਲੜਾਈ ਕਰਨੀ ਹੈ, ਜਿਹਨੇ ਵੱਡਾ ਜੰਗ ਕਰਨਾ, ਜਿਹਨੇ ਅੱਗੇ ਹੋ ਕੇ ਆਪਣਾ ਆਪਾ ਕੁਰਬਾਨ ਕਰਨਾ ਜਾਂ ਮਰਨਾ ਜਾਂ ਮਾਰਨਾ ਹੈ।
ਸੋ ਬਨ ਸੁਪਟ ਚਲੋ ਹਮ ਸੰਗ,
ਉਹ ਸੂਰਮੇ ਬਣ ਕੇ ਹੁਣ ਮੇਰੇ ਨਾਲ ਚੜ ਕੇ ਚੱਲੋ, ਵਰਨਾ ਬਾਕੀ ਸਭ ਚਲੇ ਜਾਓ। ਹੁਣ ਜਿਹਨੇ ਲੜਨਾ ਜਾਂ ਮਰਨਾ ਜਾਂ ਮਾਰਨਾ ਹੈ, ਉਹੀ ਮੇਰੇ ਨਾਲ ਅੱਗੇ ਵੱਧ ਕੇ ਚੱਲੋ।
ਜਿੱਤ ਲਿਓ ਧਨ ਗਨ ਕੋ ਪਾਵੋ,
ਜੇ ਤੁਸੀਂ ਜਿੱਤ ਲਿਆ, ਜੰਗ ਜਿੱਤ ਲਈ, ਤੇ ਤੁਹਾਨੂੰ ਮਾਇਆ ਦੇ ਗੱਫੇ ਮਿਲਣਗੇ, ਤੁਹਾਨੂੰ ਰੁਪਈਏ ਪੈਸੇ ਨਾਲ ਤੋਲ ਕੇ ਰੱਖ ਦਿਆਂਗਾ।
ਭੋਗੋ ਸੁੱਖ ਜਗ ਜਸ ਵਡਾਵੋ,
ਔਰ ਸੰਸਾਰ ਦੇ ਸਾਰੇ ਸੁੱਖ ਭੋਗੋਗੇ, ਤੁਹਾਡਾ ਬੜਾ ਭਾਰੀ ਜਸ ਹੋਵੇਗਾ ਕਿ ਤੁਸੀਂ ਜੰਗ ਜਿੱਤ ਕੇ ਮੁੜਿਓ,
ਮਰੋ
ਜੰਗ ਫਤਿਹ ਕਰਕੇ ਆਏ ਹੋ,
ਮਰੋ ਯੁੱਧ ਮੈਂ ਭੇਸਤ ਸਿਧਾਰੋ।
ਤੇ ਜੇ ਜੰਗ ਦੇ ਮੈਦਾਨ ਚ ਮਾਰੇ ਗਏ ਤੇ ਮਰਨ ਤੋਂ ਬਾਅਦ ਤੁਸੀਂ ਬਹਿਸ਼ਤ ਨੂੰ ਜਾਓਗੇ, ਬਹਿਸ਼ਤ ਨੂੰ ਸਵਰਗ ਨੂੰ ਜਾਓਗੇ।
ਦੋ ਲੋਕਾਂ ਮੈਂ ਸੁੱਖ ਨਿਰਧਾਰੋ,
ਇਹ ਤਾਂ ਤੁਹਾਡੇ ਹੱਥਾਂ ਵਿਚ ਅੱਜ ਦੋਹਾਂ ਲੋਕਾਂ ਦਾ ਸੁੱਖ ਹੈ। ਜੇ ਮਾਰ ਦਿਓਗੇ ਦੁਸ਼ਮਣ ਨੂੰ ਤੇ ਇਸ ਦੁਨੀਆਂ ਦਾ ਸੁੱਖ ਹੈ, ਮਾਇਆ ਹੈ, ਰਾਜ ਭਾਗ ਨੇ, ਤੇ ਜੇ ਮਰ ਜਾਓਗੇ ਤੇ ਅੱਗੇ ਬਹਿਸ਼ਤ ਵਿਚ ਤੁਹਾਨੂੰ ਸੁੱਖ ਮਿਲਣਗੇ, ਉੱਥੇ ਤੁਹਾਨੂੰ ਹੂਰਾਂ ਦੀ ਪ੍ਰਾਪਤੀ ਹੋਵੇਗੀ।
ਡਰੈ ਜੋ ਮਰਵੇ ਸੋ ਹਟ ਰਹਿ,
ਜਿਹੜਾ ਡਰ ਰਿਹਾ ਲੜਨ ਤੋਂ ਡਰਦਾ ਉਹ ਹੁਣੇ ਹਟ ਜੇ ਇੱਥੋਂ, ਅੱਗੇ ਜਾ ਕੇ ਵੀ ਮੁੜ ਕੇ ਆਵੇਗਾ ਗੱਲ ਚੰਗੀ ਨਹੀਂ, ਇੱਥੋਂ ਹੀ ਉਹਨੂੰ ਜਾ ਸਕਦਾ, ਉਹਨੂੰ ਅਸੀਂ ਇਜਾਜ਼ਤ ਦਿੰਨੇ ਆ ਜਾਣ ਵਾਸਤੇ।
ਮਿਹਨਤ ਕਰੇ ਮਜ਼ਦੂਰੀ ਲੈ,
ਉਹ ਜਾ ਕੇ ਮਜ਼ਦੂਰੀ ਕਰੇ, ਉਹ ਜਾ ਕੇ ਇੱਟਾਂ ਢੋਵੇ, ਉਹ ਜਾ ਕੇ ਮਿੱਟੀ ਢੋਵੇ, ਉਹ ਮੁੜ ਕੇ ਹਥਿਆਰ ਚੁੱਕਣ ਦਾ ਕੰਮ ਨਾ ਕਰੇ ਜਿਹਨੇ ਇੱਥੋਂ ਜੰਗ ਛੱਡ ਕੇ ਜਾਣਾ ਹੈ।
ਮੁਗਲ ਪਛਾਣ ਕੇ ਸੈਯਦ ਨੰਦ, ਤੁਮ ਸਭਿਆਂ ਕੇ ਬੰਸ ਬਿਲੰਦ।
ਤੁਹਾਡੀਆਂ ਕੋਈ ਛੋਟੀਆਂ ਬੰਸਾਂ ਨਹੀਂ, ਬੜੀ ਵੱਡੀ ਬੰਸ ਦੇ ਮਾਲਕ ਹੋ ਤੁਸੀਂ, ਮੁਗਲਾਂ ਦੇ ਲੜਕੇ ਹੋ, ਪਠਾਣਾ ਦੇ ਪੁੱਤਰ ਹੋ, ਸਈਦਾਂ ਦੇ ਪੁੱਤਰ ਹੋ, ਸੈਯਦ ਮੁਗਲ ਪਠਾਣਾ ਦੇ ਪੁੱਤਰ ਹੋ, ਜਿਨ੍ਹਾਂ ਦੇ ਬੜੇ ਬੜੇ ਸੋਹਲੇ ਗਾਏ ਜਾਂਦੇ ਨੇ ਉਪਮਾ ਦੇ, ਜਿਨ੍ਹਾਂ ਦੀ ਦਲੇਰੀ ਦੇ ਬਹਾਦਰੀ ਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ, ਤੁਸੀਂ ਉਹਨਾਂ ਦੇ ਪੁੱਤਰ ਹੋ।
ਸ਼ਾਹ ਚਾਕਰੀ ਕਰਦੇ ਹਮੇਸ਼ਾ,
ਔਰ ਜਿਹੜੇ ਬਾਦਸ਼ਾਹ ਦੀ ਹਮੇਸ਼ਾ ਚਾਕਰੀ ਕਰਦੇ ਰਹੇ ਨੇ, ਤੁਹਾਡੇ ਵਡੇਰੇ ਵੀ ਬਾਦਸ਼ਾਹ ਦੇ ਕੋਲ ਨੌਕਰ ਰਹੇ ਨੇ, ਔਰ ਉਹਨਾਂ ਨੇ ਬੜੀ ਬਹਾਦਰੀ ਨਾਲ ਕਈ ਜੰਗ ਲੜੇ ਨੇ।
ਰਹੇ ਭੋਗ ਤੇ ਆਨੰਦ ਵਿਸ਼ੇਸ਼,
ਉਹਨਾਂ ਨੇ ਆਨੰਦ ਵਿਸ਼ੇਸ਼ ਬੜੇ ਭੋਗੇ ਨੇ, ਬੜੇ ਸੁੱਖ ਬੜੀਆਂ ਸਹੂਲਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਰਹੀਆਂ ਨੇ।
ਅਬ ਇਹ ਹਜ਼ਰਤ ਕੋ ਲੱਖ ਕਾਜ,
ਹੁਣ ਤੱਕ ਤੁਸੀਂ ਵੀ ਸੌਖੀ ਭੋਗੇ ਨੇ, ਹੁਣ ਤੱਕ ਤੁਹਾਨੂੰ ਵੀ ਸਾਰੀਆਂ, ਹੁਣ ਤੱਕ ਤਾਂ ਬਾਦਸ਼ਾਹ ਨੇ ਤਨਖਾਹਾਂ ਹੀ ਦਿੱਤੀਆਂ ਨੇ, ਕੰਮ ਤਾਂ ਬਾਦਸ਼ਾਹ ਨੂੰ ਤੁਹਾਨੂੰ ਅੱਜ ਪਿਆ, ਹੁਣ ਤੱਕ ਤਾਂ ਤਨਖਾਹਾਂ ਹੀ ਦਿੰਦਾ ਰਿਹਾ, ਅਸਲ ਕੰਮ ਤਾਂ ਬਾਦਸ਼ਾਹ ਦਾ ਅੱਜ ਪਿਆ ਕਿ ਹੁਣ ਬਾਦਸ਼ਾਹ ਦਾ ਕੰਮ ਜਾਣ ਕੇ।
ਦੁਤੀਏ ਕਰੋ ਮੰਸ ਕੀ ਲਾਜ,
ਬਾਦਸ਼ਾਹ ਦਾ ਕੰਮ ਜਾਣ ਕੇ ਲੜੋ, ਔਰ ਦੂਜਾ ਆਪਣੇ ਬੰਸ ਦੀ ਲਾਜ ਵੇਖੋ, ਜਿਹੜੀ ਕੁੱਲ ਚ ਤੁਸੀਂ ਜੰਮੇ ਹੋ, ਆਪਣੀਆਂ ਕੁੱਲਾਂ ਦਾ ਨਾਂ ਕਲੰਕੀ ਨਾ ਕਰਿਆ ਜੇ, ਆਪਣੀ ਕੁੱਲ ਦੀ ਲਾਜ ਨੂੰ ਵੇਖ ਕੇ ਲੜੋ।
ਕਰੀ ਉਤਸ਼ਾ ਪਰੋ ਇੱਕ ਬਾਰੇ, ਗੋਹ ਕੇ ਗੁਰ ਕੋ ਲੀਜੈ ਮਾਰੇ,
ਉਹ ਵੇਰੀ ਉਤਸ਼ਾਹ ਕਰਕੇ ਅੱਗੇ ਪਾਓ ਤੇ ਜਾਂ ਫਿਰ ਗੁਰੂ ਨੂੰ ਪਕੜ ਲਵੋ, ਤੇ ਦੂਜਾ ਕੰਮ ਹੈ ਜੰਗ ਦੇ ਮੈਦਾਨ ਚ ਜਾਂ ਫਿਰ ਗੁਰੂ ਨੂੰ ਮਾਰ ਦਿਓ।
ਸੁਣ ਜੋ ਦੇਵੈ ਕਹਿ ਸਵਧਾਨ,
ਜਦੋਂ ਇਹ ਵੰਗਾਰ ਸੁਣੀ ਉਸ ਵੇਲੇ ਜਿੰਨੇ ਤੁਰਕਾਂ ਦੇ ਸਿਪਾਹੀ ਉਹਨਾਂ ਦੀ ਅਣਖ ਨੂੰ ਵੰਗਾਰ ਹੋਈ, ਉਸ ਵੇਲੇ ਵੰਗਾਰੀ ਗਈ ਉਹਨਾਂ ਦੀ ਅਣਖ, ਸਾਰੇ ਲੜਨ ਵਾਸਤੇ ਤਿਆਰ ਹੋਏ, ਜਿੰਨੇ ਯੋਧੇ ਸਨ ਸੁਣ ਕੇ ਤਿਆਰ ਬਰ ਤਿਆਰ ਹੋਏ, ਸਾਵਧਾਨ ਹੋਏ।
ਕਹਿਓ ਦੇਖੀਏ ਅਬ ਕਮਸਾਨ,
ਲੱਗਾ ਨਵਾਬ ਸਾਹਿਬ ਹੁਣ ਵੇਖਿਓ ਸਾਡਾ ਕਮਾਸਾਨ। ਹੁਣ ਅੱਗੋ ਤੁਰਕ ਬੋਲੇ ਜਿੰਨੇ ਸਿਪਾਹੀ ਸਨ, ਕਹਿੰਦੇ ਹੁਣ ਇਹੋ ਜਿਹਾ ਕਰਬਲੇ ਦਾ ਜੰਗ ਹੋਵੇਗਾ, ਕਰਬਲਾ ਦੀ ਇਹੋ ਜਿਹੀ ਜੰਗ ਹੋਵੇਗੀ, ਹੁਣ ਤੁਸੀਂ ਕਮਾਸਾਨ ਜੰਗ ਵੇਖਿਆ ਜੇ ਕਿਸ ਤਰ੍ਹਾਂ ਹੁੰਦਾ।
ਰਣ ਮਰ ਰਹਿ ਕੇ ਮਾਰੇ ਦੂਰ,
ਹੁਣ ਤਾਂ ਦੋ ਕੰਮ ਹੋਣਗੇ, ਜਾਂ ਤਾਂ ਇਸ ਜੰਗ ਦੇ ਮੈਦਾਨ ਚ ਮਰ ਰਹਾਂਗੇ ਤੇ ਜਾਂ ਫਿਰ ਮਾਰ ਦਿਆਂਗੇ।
ਕਹਿ ਗਏ ਆਨੇ ਗੁਰੇ ਸਟੋਰ,
ਜਾਂ ਫਿਰ ਗੁਰੂ ਦੇ ਜਿੰਨੇ ਸੂਰਮੇ ਨੇ ਦੌੜ ਜਾਣਗੇ ਅੱਗੇ ਲੱਗ ਕੇ, ਤੇ ਜਾਂ ਫਿਰ ਗੁਰੂ ਨੂੰ ਫੜ ਕੇ ਇੱਥੇ ਤੁਹਾਡੇ ਕੋਲ ਲੈ ਕੇ ਆਵਾਂਗੇ।
ਇਮਲਿਸ਼ ਕਰ ਕਰੋ ਕਰੇ ਉਤਸ਼ਾਹ ਪ੍ਰੇਰੇ ਕਾਲ ਮਰਨ ਰਣ ਮਾਓ।
ਇਹਨਾਂ ਇਹਨੇ ਸਾਰੇ ਲਸ਼ਕਰ ਨੂੰ ਵੰਗਾਰਿਆ, ਸਾਰੇ ਲਸ਼ਕਰ ਨੂੰ ਉਤਸ਼ਾਹਿਤ ਕੀਤਾ ਬੋਲਾਂ ਦੇ ਨਾਲ, ਸ਼ਬਦਾਂ ਦੇ ਨਾਲ, ਆਪਣੇ ਬੋਲਾਂ ਦੇ ਨਾਲ ਉਤਸ਼ਾਹਿਤ ਕਰਕੇ ਉਹਨਾਂ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਕਹਿੰਦੇ ਮਾਨੋ ਇਹ ਜੱਡਾ ਲਸ਼ਕਰ ਸੀ, ਹੁਣ ਕਾਲ ਦੇ ਪ੍ਰੇਰੇ ਹੋਏ ਮਰਨ ਵਾਸਤੇ, ਜਿਹੜੇ ਬਚੇ ਹੋਏ ਸੀ ਇਹ ਵੀ ਮਰਨ ਵਾਸਤੇ ਕਾਲ ਦੇ ਪ੍ਰੇਰੇ ਹੋਏ ਅੱਗੇ ਵੱਧ ਕੇ ਚੱਲੇ ਨੇ।
ਸਭ ਉਮਰਾਵਨ ਕੇਰ ਸਮੇਤ,
ਜਿੰਨੇ ਉਮਰਾਵ ਸੀ ਅਹਿਲਕਾਰ ਅਫਸਰ ਸਨ ਉਹ ਸਭ ਨਾਲ ਸਮੇਤ ਹੋ ਕੇ ਚੱਲੇ ਨੇ।
ਵੱਡੇ ਅਗਰ ਬੀਚ ਬੜ ਖੇਤ,
ਬੜਾ ਵੱਡਾ ਖੇਤ ਆ ਅੱਗੇ ਜੰਗ ਦਾ, ਬੜਾ ਵੱਡਾ ਖੁੱਲਾ ਮੈਦਾਨ ਹੈ, ਉਸ ਮੈਦਾਨ ਦੇ ਵਿੱਚ ਅੱਗੇ ਹੋ ਕੇ ਲੜਨ ਵਾਸਤੇ ਚੱਲੇ ਨੇ।
ਹੇਲਾ ਕਰ ਬੇ ਮਸਲਤ ਕਰੇ,
ਹੇਲਾ ਕਰਨ ਦੀ ਇਹਨਾਂ ਨੇ ਮਸਲਤ ਕੀਤੀ ਹੈ, ਜੰਗ ਵਿੱਚ ਹੱਲਾ ਬੋਲਣ ਦੀ ਮਸਲਤ ਸਲਾਹ ਕੀਤੀ ਹੈ।
ਸਤਿਗੁਰ ਜਾਨਿਓ ਪਹੁੰਚੇ ਅਰੇ।
ਗੁਰੂ ਹਰਗੋਬਿੰਦ ਸਾਹਿਬ ਨੇ ਵੀ ਵੇਖ ਲਿਆ ਵੀ ਹੁਣ ਦੁਸ਼ਮਣ ਆ ਪਹੁੰਚਿਆ। ਮਹਾਰਾਜ ਛੇਵੇਂ ਪਾਤਸ਼ਾਹ ਨੇ ਵੀ ਵੇਖਿਆ ਵੀ ਹੁਣ ਜਿਹਨੇ ਰਹਿੰਦੇ ਤੁਰਕ ਸੀ ਉਹ ਵੀ ਹੁਣ ਸਾਰੇ ਚੜ ਕੇ ਆ ਪਹੁੰਚੇ ਨੇ।
ਤੀਰਨ ਸੰਗ ਨਿਖੰਗ ਭਰਿਓ ਹੈ।
ਗੁਰੂ ਹਰਗੋਬਿੰਦ ਸਾਹਿਬ ਨੇ ਵੀ ਆਪਣਾ ਪੱਥਾ ਤੀਰਾਂ ਨਾਲ ਭਰ ਲਿਆ। ਖਾਲੀ ਹੋਇਆ ਸੀ ਪੱਥਾ, ਦੁਬਾਰਾ ਤੀਰਾਂ ਦਾ ਪੱਥਾ ਮਹਾਰਾਜ ਜੀ ਨੇ ਭਰ ਲਿਆ। ਚੁਣ ਚੁਣ ਕੇ ਤਿੱਖੇ ਤਿੱਖੇ ਤੀਰ ਮਹਾਰਾਜ ਜੀ ਨੇ ਆਪਣੇ ਪੱਥੇ ਚ ਪਾਏ ਹਨ।
ਸਾਵਧਾਨ ਦਲ ਅਪਨ ਕਰਿਓ ਹੈ।
ਆਪਣਾ ਸਾਰਾ ਦਲ ਸਤਿਗੁਰਾਂ ਨੇ ਸਾਵਧਾਨ ਕੀਤਾ, ਤਿਆਰ ਬਰ ਤਿਆਰ ਕੀਤਾ ਹੈ ਆਪਣੇ ਸਾਰੇ ਸੂਰਮਿਆਂ ਨੂੰ।
ਪ੍ਰਿਥਮ ਹਾਤੀਓ ਲਸ਼ਕਰ ਅਰੀ ਘਨੋ।
ਮਹਾਰਾਜ ਜੀ ਕਹਿੰਦੇ ਗੁਰਸਿੱਖੋ ਯੋਧਿਓ ਬਹਾਦਰੋ, ਪਹਿਲਾਂ ਤੁਸੀਂ ਬੜਾ ਵੱਡਾ ਲਸ਼ਕਰ ਤੁਰਕਾਂ ਦਾ ਜੰਗ ਦੇ ਮੈਦਾਨ ਚ ਮਾਰ ਮੁਕਾਇਆ ਹੈ।
ਬੱਚਿਓ ਹੇਲ ਇੱਕ ਤੈ ਅਬ ਹਨੈ।
ਤੇ ਬਸ ਹੁਣ ਅਖੀਰਲਾ ਹੱਲਾ ਹੈ, ਕਿਉਂਕਿ ਜਿਹੜੇ ਬਚੇ ਹੋਏ ਨੇ ਤੁਰਕ ਉਹਨਾਂ ਨੇ ਹੁਣ ਰਲ ਕੇ ਹਮਲਾ ਕੀਤਾ ਹੈ।
ਮਰੈ ਸੁਰਗ ਮੈਂ ਪਹੁੰਚੇ ਜਾਏ।
ਸਿੱਖੋ ਜਿਹੜਾ ਇਸ ਜੰਗ ਦੇ ਮੈਦਾਨ ਚ ਲੜ ਕੇ ਸ਼ਹੀਦ ਹੋਵੇਗਾ, ਉਸ ਸ਼ਹੀਦ ਨੂੰ ਬੈਕੁੰਠ ਵਿਚ ਗੁਰੂ ਨਾਨਕ ਦੇ ਚਰਨਾਂ ਵਿਚ ਜਗ੍ਹਾ ਮਿਲੇਗੀ।
ਜੀਵਤ ਸੁਖ ਜੀਵਤ ਸੁਖ ਭੋਗੈ ਧਨ ਪਾਏ।
ਜਿਹੜਾ ਇਸ ਜੰਗ ਦੇ ਮੈਦਾਨ ਚ ਜੀਵੇਗਾ ਮਾਰ ਕੇ ਤੁਰਕਾਂ ਨੂੰ, ਉਹਨਾਂ ਨੂੰ ਸੁਖ ਮਿਲਣਗੇ, ਉਹਨਾਂ ਨੂੰ ਧਨ ਮਿਲੇਗਾ, ਉਹਨਾਂ ਨੂੰ ਮਾਣ ਸਤਿਕਾਰ ਤੇ ਇੱਜ਼ਤ ਮਿਲੇਗੀ।
ਇਮ ਕਹਿ ਇੱਕ ਤਲ ਸਭਨ ਬਟੂਰੇ।
ਇਹ ਕਹਿ ਕੇ ਸਤਿਗੁਰਾਂ ਨੇ ਵੀ ਆਪਣੇ ਸਾਰੇ ਸੂਰਮਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਲਿਆ, ਤਿਆਰ ਕਰ ਲਿਆ ਅਖੀਰਲੇ ਹੱਲੇ ਨੂੰ ਰੋਕਣ ਵਾਸਤੇ।
ਅਰੇ ਸੁਚੇਤ ਰਿਪਨ ਕੀ ਓਰੇ।
ਸੁਚੇਤ ਕਰ ਦਿੱਤਾ ਕੱਲੇ ਕੱਲੇ ਸੂਰਮੇ ਨੂੰ ਮਹਾਰਾਜ ਜੀ ਨੇ। ਹੁਣ ਗੁਰੂ ਕਾ ਬਚਨ ਹੋਵੇ ਤੇ ਬਚਨ ਸੁਣਦਿਆਂ ਸੂਰਮਿਆਂ ਚ ਪਹਿਲਾਂ ਨਾਲੋਂ ਵੀ ਦੁੱਗਣਾ ਚਾਓ ਆ ਗਿਆ, ਲੜਨ ਵਾਸਤੇ ਸੁਚੇਤ ਹੋ ਗਏ।
ਕਹਿ ਕਰ ਸਭ ਧੁੰਦ ਵਜਵਾਏ।
ਹੁਕਮ ਕਰਕੇ ਲੱਖੇ ਨਗਾਰਚੀ ਨੂੰ ਹੁਕਮ ਕੀਤਾ ਨਗਾਰੇ ਤੇ ਚੋਭਾ ਲਾ ਦਿਓ। ਨਾਲ ਦੇ ਜਿੰਨੇ ਨਗਾਰਚੀ ਸਨ ਨਗਾਰਿਆਂ ਤੇ ਚੋਭਾ ਲਾ ਦਿੱਤੀਆਂ ਨੇ।
ਇਹ ਸਕਲ ਤੁਰਕਨ ਸਮਾਏ।
ਸਭ ਤਿਆਰ ਬਰ ਤਿਆਰ ਹੋ ਕੇ ਕਮਰ ਕੱਸੇ ਕਰਕੇ ਹਥਿਆਰ ਬੰਦ ਹੋ ਕੇ ਤੁਰਕਾਂ ਦੇ ਸਾਹਮਣੇ ਆਣ ਖਲੋਤੇ ਹਨ।
ਦੋਏਰਾ ਬਿਧੀ ਚੰਦ ਸੋ ਗੁਰ ਕਹਿਓ ਲਿਓ ਸੰਗ ਅਸਵਾਰ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਬਿਧੀ ਚੰਦ ਨੂੰ ਡਿਊਟੀ ਲਾਈ। ਕਹਿੰਦੇ ਭਾਈ ਬਿਧੀ ਚੰਦ ਜੀ ਤੁਸੀਂ ਆਪਣੇ ਨਾਲ ਘੋੜ ਸਵਾਰਾਂ ਨੂੰ ਲਓ, ਤੁਸੀਂ ਇਹਨਾਂ ਸੂਰਮਿਆਂ ਨੂੰ ਆਪਣੇ ਨਾਲ ਲਵੋ।
ਬਰੋਬਰ ਤੇ ਅਬੈ ਲੀਜੈ ਤੁਰਕ ਸੰਗਾਰ।
ਤੁਰਕ ਹਮਲਾ ਕਰਨ ਉਹਨਾਂ ਦੇ ਬਰਾਬਰ, ਤੁਸੀਂ ਅੱਗੇ ਜਾ ਕੇ ਹਮਲਾ ਰੋਕੋ। ਔਰ ਜਿੰਨੇ ਤੁਰਕ ਆ ਰਹੇ ਨੇ ਭਾਈ ਬਿਧੀ ਚੰਦ ਜੀ ਵੇਖਿਆ ਜੇ ਇਹਨਾਂ ਚੋਂ ਕੋਈ ਜਿਉਂਦਾ ਵਾਪਸ ਨਹੀਂ ਜਾਣਾ ਚਾਹੀਦਾ, ਇਹਨਾਂ ਚੋਂ ਕੋਈ ਜਿਉਂਦਾ ਵਾਪਸ ਪਰਤਣਾ ਨਹੀਂ ਚਾਹੀਦਾ।
ਕਰੋ ਸਾਵਧਾਨਾ ਸਭੈ ਮੇਲ ਠਾਨਾ।
ਸਭ ਨੂੰ ਸਾਵਧਾਨ ਕਰ ਦਿਓ ਸੂਰਮਿਆਂ ਨੂੰ, ਔਰ ਜੰਗ ਦੇ ਮੈਦਾਨ ਦੇ ਵਿਚ ਮੇਲ ਠਾਨੋ।
ਇਤੇ ਮੈਂ ਆਏ ਮਹਾਸ਼ੂਰ ਪਾਏ।
ਕਹਿੰਦੇ ਏਦਾਂ ਸਤਿਗੁਰਾਂ ਨੇ ਤੋਰਿਆ ਭਾਈ ਬਿਧੀ ਚੰਦ ਨੂੰ ਅੱਗੇ, ਉਧਰੋਂ ਤੁਰਕ ਸਾਵਧਾਨ ਹੋ ਕੇ ਮੇਲ ਕੇ ਇਕੱਠੇ ਹੋ ਕੇ ਨੇੜੇ ਆਏ ਹਨ।
ਤੁਫੰਗਾ ਨੇ ਛੋਰੀ ਚਲੀ ਬ੍ਰਿੰਦ ਗੋਰੇ।
ਕੜਾ ਕੜੀ ਹੋਈ ਇੱਕ ਵਾਰੀ ਫੇਰ ਜੰਗ ਦਾ ਮਾਹੌਲ ਗਰਮਾਇਆ। ਪਹਿਲਾਂ ਕੁਝ ਸ਼ਾਂਤ ਹੋ ਚੁੱਕਾ ਸੀ ਜੰਗ ਪੈਂਦੇ ਖਾਂ ਦੇ ਮਰਨ ਤੋਂ ਬਾਅਦ, ਇੱਕਦਮ ਫੇਰ ਜੰਗ ਭਖਿਆ, ਗੋਲੀਆਂ ਚੱਲੀਆਂ ਤੜਾ ਤੜ ਕਰਕੇ।
ਬਡੋ ਹੇਲ ਕਾਲਾ ਬਮੈ ਪੁੰਜ ਜਵਾਲਾ।
ਬੜੇ ਜ਼ੋਰ ਦਾ ਹੱਲਾ ਬੋਲਿਆ, ਜਵਾਲਾ ਬੰਬਣੀਆਂ ਅੱਗ ਉਗਲਣ ਲੱਗੀਆਂ, ਬੰਦੂਕਾਂ ਵਿੱਚੋਂ ਗੋਲੀਆਂ ਨਿਕਲਣ ਲੱਗੀਆਂ।
ਮਨੋ ਮੇਘ ਆਉਣਾ ਉਡਾਇਓ ਸੁਪਾਉਣਾ।
ਕਹਿੰਦੇ ਮਨੋ ਮੇਘ ਆਕਾਸ਼ ਦੇ ਵਿੱਚ ਆਏ ਹੋਵੇ ਤੇ ਹਵਾ ਨੇ ਉਡਾ ਕੇ ਉਸ ਮੇਘ ਨੂੰ ਅੱਗੇ ਕੀਤਾ ਹੋਵੇ, ਏਦਾਂ ਗੋਲੀਆਂ ਵਰਨ ਲੱਗੀਆਂ ਹਨ।
ਰੋਦੰ ਪ੍ਰਕਾਸ਼ ਛਟਾ ਜੋਤ ਪਾਸੈ।
ਜਿਹੜੀਆਂ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ ਤੇ ਇਕਦਮ ਅੱਗ ਨਿਕਲਦੀ ਹੈ ਬੰਦੂਕਾਂ ਵਿੱਚੋਂ। ਤੋੜੇਦਾਰ ਬੰਦੂਕਾਂ ਹੁੰਦੀਆਂ ਸੀ ਉਹਨਾਂ ਸਮਿਆਂ ਚ, ਤੇ ਜਦੋਂ ਉਹ ਚੱਲਦੀਆਂ ਨੇ ਅੱਗੇ ਮੂੰਹ ਚੋਂ ਅੱਗ ਨਿਕਲਦੀ ਹੈ। ਕਹਿੰਦੇ ਏਦਾਂ ਲੱਗਦੀ ਅੱਗ ਚਮਕਦੀ ਹੋਈ ਮਾਨੋ ਜਿਵੇਂ ਬੱਦਲਾਂ ਵਿੱਚ ਕਾਲੇ ਰੰਗ ਦੀ ਬਿਜਲੀ, ਚਿੱਟੇ ਰੰਗ ਦੀ ਬਿਜਲੀ ਚਮਕਦੀ ਹੈ।
ਕਰੰਕਾਰ ਉੱਠੇ ਮਨੋ ਜ਼ੋਰ ਉੱਠੇ।
ਗੋਲੀਆਂ ਕੜਾਕ ਦੇ ਕੇ ਚੱਲਦੀਆਂ ਮਾਨੋ ਬੱਦਲ ਗਰਜਦੇ ਨੇ, ਬੱਦਲਾਂ ਦੀ ਗੜਗੜਾਹਟ ਦੀ ਆਵਾਜ਼ ਆਉਂਦੀ ਹੈ।
ਕ੍ਰਿਖੀ ਬੀਰ ਕੁੱਟੇ ਪਰੇ ਭੂਮ ਲੁੱਟੇ।
ਜਦੋਂ ਇਹੋ ਜਿਹਾ ਮਾਹੌਲ ਹੋਵੇ, ਫਸਲ ਪੱਕੀ ਹੋਵੇ ਤੇ ਪੱਕੀ ਫਸਲ ਦੇ ਉੱਤੇ ਜਦੋਂ ਗੋਲੇ ਵਰਦੇ ਨੇ ਤੇ ਫਸਲ ਤਬਾਹ ਹੋ ਜਾਂਦੀ ਔਲਿਆਂ ਦੇ ਨਾਲ। ਕਹਿੰਦੇ ਏਦਾਂ ਜਿੰਨੇ ਸੂਰਮੇ ਨੂੰ ਖੇਤ ਦੇ ਸਮਾਨ ਨੇ, ਉਹ ਜੰਗ ਦੇ ਮੈਦਾਨ ਚ ਖੇਤ ਦੇ ਤੁਲ ਨੇ, ਸਭ ਉੱਤੇ ਗੋਲੀਆਂ ਵਰਦੀਆਂ ਨੇ ਔਰ ਉਹ ਜੰਗ ਦੇ ਮੈਦਾਨ ਚ ਥਰ ਥਰ ਕਰਕੇ ਡਿੱਗੀ ਜਾ ਰਹੇ ਨੇ।
ਬਰੀ ਮਾਰ ਗੋਰੀ ਕਸੈ ਪੁੰਜ ਚੋਰੀ,
ਗੋਲੀਆਂ ਦੀ ਮਾਰ ਮਚੀ ਆ, ਪੁੰਜ ਛੱਡੇ ਨੇ ਬੰਦੂਕਾਂ ਦੇ।
ਦਵਾਵੇਂ ਤੁਰੰਗੇ ਚਿਲਾਵੇਂ ਤੁਫੰਗੇ,
ਘੋੜਿਆਂ ਨੂੰ ਦੜਾਉਂਦੇ ਨੇ, ਬੰਦੂਕਾਂ ਦੀਆਂ ਗੋਲੀਆਂ ਚਲਾਉਂਦੇ ਹਨ।
ਪਯੋ ਸੂਰ ਮੇਲਾ ਮਨੋ ਭਾਗ ਕੇਲਾ,
ਕਹਿੰਦੇ ਸੂਰਮਿਆਂ ਦਾ ਮੇਲ ਹੋਇਆ, ਏਦਾਂ ਲੱਗਦਾ ਜਿਵੇਂ ਦੋਵਾਂ ਪਾਸਿਓ ਸੂਰਮੇ ਇਕੱਠੇ ਹੋ ਕੇ ਹੋਲੀ ਪੇ ਖੇਡਦੇ ਨੇ, ਇੱਕ ਦੂਜੇ ਦੇ ਸਰੀਰ ਚੋਂ ਜਦੋਂ ਲਹੂ ਚੱਲਦਾ ਏਦਾਂ ਲੱਗਦਾ ਜਿਵੇਂ ਪਚਕਾਰੀ ਭਰ ਕੇ ਮਾਰੀ ਹੋਵੇ ਰੰਗ ਦੀ, ਏਦਾਂ ਕਹਿੰਦੇ ਮਾਨੋ ਜਿਵੇਂ ਹੋਲੀ ਖੇਡਣ ਲੱਗੇ ਨੇ।
ਪਰ ਇੱਕ ਵਾਰੀ ਬਕੈ ਮਾਰ ਮਾਰੇ,
ਇੱਕੋ ਵਾਰੀ ਪੈ ਗਏ, ਮਾਰੋ ਮਾਰ ਕਰਦਿਆਂ ਗੁੱਥਮ ਗੁੱਥਾ ਹੋ ਗਏ ਨੇ।
ਅਲਾਉਲ ਰੇਲੇ ਪਰੀ ਨਾ ਪਿੱਛੇ,
ਇੱਕ ਦੂਜੇ ਨੂੰ ਤੱਕਦੇ ਜਾ ਰਹੇ ਨੇ, ਕੋਈ ਪਿੱਛੇ ਹਟਣ ਦਾ ਨਾਂ ਨੀ ਲੈਂਦਾ।
ਗਿਰੇ ਵੀਰ ਮਾਨੀ ਬੜੇ ਸ਼ਸਤਰ ਪਾਨੀ,
ਬੜੇ ਬੜੇ ਸੂਰਮੇ ਸ਼ਸਤਰ ਧਾਰੀ ਜੰਗ ਦੇ ਮੈਦਾਨ ਚ ਡਿੱਗੇ ਨੇ।
ਪਯੋ ਅੰਧਕਾਰਾ ਵਧੀ ਧੂਮ ਤਾਰਾ,
ਅੰਧਕਾਰ ਮਚ ਗਿਆ, ਹਨੇਰਾ ਮਚ ਗਿਆ, ਕਹਿੰਦੇ ਏਦਾਂ ਦਾ ਮਾਹੌਲ ਬਣ ਗਿਆ।
ਉਡੀ ਧੂਲ ਛਾਈ ਦਿਨੇ ਸ਼ੰਗ ਚਪਾਈ,
ਮਿੱਟੀ ਉੱਡ ਕੇ ਆਕਾਸ਼ ਨੂੰ ਚੜੀ ਤੇ ਸੂਰਜ ਵੀ ਛੁਪ ਗਿਆ ਇੱਕ ਵਾਰੀ।
ਬਜੇ ਰਾਗ ਮਾਰੋ ਸੁਜੂ ਨੈ ਜੁਝਾਰੂ,
ਰਾਗ ਮਾਰੂ ਵਜਿਆ ਜੁਝਾਰੂ, ਸੂਰਮੇ ਜੂਝੇ ਹਨ।
ਦਿਸ਼ਾ ਦੋਨ ਸੋਰੰਗ ਦੇ ਕ੍ਰੋਧ ਪੂਰੰਗ,
ਦੋਵਾਂ ਪਾਸਿਆਂ ਦੇ ਸੂਰਮੇ ਕ੍ਰੋਧ ਦੇ ਨਾਲ ਲੜ ਰਹੇ ਨੇ। ਲੜਦਿਆਂ ਲੜਦਿਆਂ ਭਾਈ ਮੇਰਾ ਜੀ ਅੱਗੇ ਆਏ ਨੇ, ਕੁਤਬ ਖਾਂ ਅੱਗੇ ਆਇਆ ਤੇ ਕੁਤਬ ਖਾਂ ਦਾ ਜਿਵੇਂ ਵੱਧ ਹੋਇਆ ਤੇ ਭਾਈ ਮੇਰਾ ਜੀ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਨੇ, ਕਾਲੇ ਖਾਂ ਜਿਵੇਂ ਮਰਿਆ। ਇਹ ਤਿੰਨ ਚਾਰ ਦਿਨਾਂ ਦੀ ਹੋਰ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਚੱਲੇਗੀ।